पड़ पड़ परिय साथ, पड़ पड़ बेड़ी पाई है, पड़ पड़ गड्डी है खात, पड़ पड़ गड्डी लद्दी है, पड़ पड़ परी है साथ, पड़ पड़ बेड़ी पाई है, पड़ पड़ गड्डी है खात, पड़ी है जीते बरस बरस, पड़ी है जीते मास, पड़ी है जेती आर जा, पड़ी है जेते सास, नानक लिखा एक गल, होर हो मैं चखना चाख, पड़ी है जेते बरस बरस, पड़ी है जेते मास, पड़ी है जेती आर जा, पड़ी है जेते सास, नानक लिखा एक गल, होर हो मैं चखना चाख।
वाहिगुरु जी का खालसा, वाहिगुरु जी की फतेह।
परम सन्मान योग सर्वरे कायनात वालीए कुल आलम दसां पातशाहियां दी जोत रब्बी ज्ञान दे सागर साहिब सतगुरु श्री गुरु ग्रंथ साहिब पातशाह जी दी पावन हजूरी अंदर गुरुद्वारा दीवान हाल श्री मंजी साहिब अते देश विदेश विच जुड़ बैठी गुरु प्यारी गुरु सवारी साध संगत जीओ, सतगुरां दी अपार दया दृष्टि दे सदका जिथे आप जी ने निता प्रति दी तरह गुरु घर दी मर्यादा अनुसार जो अमृत वेले साहिब सतगुरु श्री गुरु ग्रंथ साहिब पातशाह जी त्रुट के मुखवाक बख्शिश करदे हन उस दी विचार नाल जुड़ना है उत्थे अज दा इह पावन इतिहासक दिहाड़ा गुरु नानक जोत दे दसवें स्वरूप धन धन साहिब सतगुरु श्री गुरु गोबिंद सिंह महाराज जी दा प्रकाश दिहाड़ा प्रकाश गुरपुरब है जो बड़ी ही श्रद्धा ते भावना सहित संसार भर विच जिथे भी गुरु नानक नाम लेवा संगतां रह रहियां हन भाई साहिब भाई गुरदास जी दे वचना मुताबक कुरबाणी तिना गुरसिखां भाई भगत गुरपुरब करंदे दे अनुसार मनाया जा रहा है। सतगुरां दे जो पारोपकार हन मनुखता दे प्रति जो सतगुरु जी ने उपदेश बख्शिश कीता है इस विषय ते भी आपां गुरमत विचारां दी सांझ करनी है। सब तों पहलां सरबत संगतां नूं धन धन श्री गुरु गोबिंद सिंह महाराज जी दे प्रकाश पुरब दीआं बहुत बहुत वधाईआं। गुरु फतेह दी सारे सांझ पाईए प्यार सहित सारे आखो जी वाहिगुरु जी का खालसा वाहिगुरु जी की फतेह। अकाल पुरख दे वरसोए होए धर्म हेत गुरदेव पठाए परम पुरख दे दासरे साहबे कमाल श्री गुरु गोबिंद सिंह महाराज जी दी शख्सियत बहुपक्षी है जिन्हां दा प्रकाश 1666 नूं सत्कारयोग पिता श्री गुरु तेग बहादुर साहिब जी ਸਤਿਕਾਰਯੋਗ ਮਾਤਾ ਗੁੱਜਰ ਕੌਰ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਗਰੀਬ ਨਵਾਜ ਜੀ ਨੇ ਆਪਣੀ 42 ਸਾਲ ਦੀ ਜੋ ਜਗਤ ਫੇਰੀ ਹੈ, ਨੀਲੇ ਦੇ ਸ਼ਾਹ ਅਸਵਾਰ ਹੋ ਕੇ ਕਲਗੀਧਰ ਅਤੇ ਬਾਜਾਂ ਵਾਲੇ ਸਤਿਗੁਰੂ ਦੇ ਰੂਪ ਵਿੱਚ ਮਨੁੱਖਤਾ ਤੇ ਇੰਨੇ ਪਰਉਪਕਾਰ ਕੀਤੇ ਕਿ ਕੋਈ 42 ਯੁੱਗਾਂ ਵਿੱਚ ਵੀ ਨਹੀਂ ਕਰ ਸਕਦਾ। ਇੰਨੀ ਛੋਟੀ ਉਮਰ ਦੇ ਵਿੱਚ ਹਰ ਪੱਖੋਂ ਸਤਿਗੁਰੂ ਜੀ ਦੀ ਸ਼ਖਸੀਅਤ ਦਾ ਸੰਪੂਰਨ ਹੋਣਾ, ਵੱਡੀਆਂ ਵੱਡੀਆਂ ਉਮਰਾਂ ਵਾਲੇ ਵੀ ਵੇਖ ਕੇ ਇਸ ਪੱਖ ਤੋਂ ਦੰਗ ਰਹਿ ਜਾਂਦੇ ਹਨ। ਜੇ ਇੱਕ ਨੇ ਉਨ੍ਹਾਂ ਨੂੰ ਮਹਾਨ ਸੈਨਾਪਤੀ, ਕਲਮ ਦੇ ਧਨੀ, ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ ਕਹਿ ਕੇ ਗੁਣ ਗਾਏ, ਉੱਥੇ ਦੂਸਰੇ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਵਾ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰਚੇਲਾ। ਉਨ੍ਹਾਂ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿੱਥੇ ਮਰਦ ਕਿਹਾ, ਅਗੰਬੜਾ ਕਿਹਾ, ਵਰਿਆਮ ਸੂਰਬੀਰ ਕਿਹਾ, ਉੱਥੇ ਆਪੇ ਗੁਰਚੇਲਾ ਹੋਣ ਦੇ ਰੂਪ ਵਿੱਚ ਵੀ ਉਹ ਸਤਿਗੁਰੂ ਜੀ ਨੂੰ ਆਪਣਾ ਅਕੀਦਾ ਅਰਪਣ ਕਰਦੇ ਨੇ। ਅਸਲ ਵਿੱਚ ਗੁਰੂ ਕੀ ਬਾਣੀ ਦੇ ਮੁਤਾਬਕ ਮਰਦ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਲ ਜੁੜਦਾ ਹੈ, ਜਿਹੜਾ ਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ। ਸੋਈ ਮਰਦ ਮਰਦ ਮਰਦਾਨਾ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਔਰੰਗਜ਼ੇਬ ਨੂੰ ਲਿਖੇ ਹੋਏ ਜ਼ਫਰਨਾਮੇ ਵਿੱਚ ਸਪਸ਼ਟ ਕੀਤਾ ਕਿ ਮਰਦ ਉਹ ਹੈ ਜਿਹੜਾ ਜੋ ਮੁੱਖ ਤੋਂ ਕਵੇ ਉਹੀ ਉਹਦੇ ਅੰਦਰ ਹੋਵੇ, ਜੋ ਉਹਦੇ ਅੰਦਰ ਹੋਵੇ ਉਹੀ ਉਸਦੇ ਮੁੱਖ ਤੇ ਹੋਵੇ, ਤੇ ਜਿਹਦੇ ਮੁੱਖ ਵਿੱਚ ਕੁਝ ਹੋਰ ਹੋਵੇ, ਅੰਦਰ ਵਿੱਚ ਕੁਝ ਹੋਰ ਹੋਵੇ, ਸਾਹਿਬ ਕਹਿੰਦੇ ਉਹਨੂੰ ਅਸੀਂ ਮਰਦ ਨਹੀਂ ਕਹਿ ਸਕਦੇ। ਆਮ ਕਰਕੇ ਬਹੁਤ ਸਾਰੇ ਕਵੀ ਵੀ ਇਸ ਗੱਲ ਨਾਲ ਸਹਿਮਤ ਨੇ, ਲੋਕ ਚੱਲਤੇ ਹੈ ਜਮਾਨੋ ਕੇ ਸਾਥ ਸਾਥ, ਮਰਦ ਵੋ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ, ਹੋਤਾ ਹੈ ਕੋਹੋਂ ਦਸਤ ਮੇਂ ਪੈਦਾ ਕਭੀ ਕਭੀ, ਵੋ ਮਰਦ ਜਿਸਕਾ ਫਖਰ ਕਰੇ ਖਜਬ ਕੋ ਨਗੀ। ਐਸੇ ਲੋਕ ਤਾਂ ਹਮੇਸ਼ਾ ਹੀ ਸੰਸਾਰ ਵਿੱਚ ਆਉਂਦੇ ਨੇ ਜਿਹੜੇ ਲੋਕਾਂ ਦੇ ਰਤਨਾਂ ਵਰਗੇ ਜੀਵਨ ਠੀਕਰੀਆਂ ਦੀ ਤਰ੍ਹਾਂ ਰੋਲ ਕੇ ਤੁਰ ਜਾਂਦੇ ਹਨ, ਪਰ ਕਦੇ ਕਦੇ ਐਸਾ ਮਹਾਂਪੁਰਖ ਆਉਂਦਾ, ਐਸਾ ਮਰਦ ਅਗੰਬੜਾ ਸੂਰਮਾ ਸਤਿਗੁਰੂ ਆਉਂਦਾ, ਜਿਨ੍ਹਾਂ ਦੀ ਸੰਗਤ ਕਰਕੇ, ਜਿਨ੍ਹਾਂ ਦੇ ਉਪਦੇਸ਼ ਨੂੰ ਸੁਣ ਕੇ ਲੋਕਾਂ ਦੇ ਠੀਕਰੀਆਂ ਵਰਗੇ ਜੀਵਨ ਕੀਮਤੀ ਰਤਨਾਂ ਦੀ ਨਿਆਈ ਹੋ ਜਾਂਦੇ ਨੇ। ਹੀਰਾ ਕਿਸਕਾ ਬੱਪਰਾ, ਪੁੱਜੈ ਨਾ ਰਤਨ ਕਰੋੜ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੱਥੇ ਭਾਈ ਗੁਰਦਾਸ ਜੀ ਨੇ ਮਰਦ ਕਿਹਾ ਹੈ, ਉੱਥੇ ਅਗੰਬੜੇ ਦਾ ਭਾਵ ਉਹ ਅਗੰਮੀ ਸ਼ਕਤੀ ਦੇ ਮਾਲਕ ਨੇ, ਵਰਿਆਮ ਸੂਰਬੀਰ ਨੇ, ਤੇ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਹੋਇਆ। ਉਹ ਆਪੇ ਗੁਰੂ ਵੀ ਨੇ ਤੇ ਆਪੇ ਚੇਲਾ ਵੀ ਨੇ, ਕਿਉਂਕਿ ਜਿੱਥੇ ਗੁਰੂ ਨਾਨਕ ਸਾਹਿਬ ਜੀ ਪੰਥ ਦੇ ਵਾਲੀ ਹਨ, ਉੱਥੇ ਜਦੋਂ ਉਹ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਨਵਾਜਦੇ ਨੇ, ਉਦੋਂ ਗੁਰੂ ਚੇਲਾ ਬਣ ਜਾਂਦਾ ਤੇ ਚੇਲਾ ਗੁਰੂ ਹੋ ਜਾਂਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਸਿਧਾਂਤ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਦਸਾਂ ਜਾਮਿਆਂ ਦੇ ਵਿੱਚ ਇੱਕੋ ਹੀ ਜੋਤ ਤੇ ਜੁਗਤ ਵਰਤੀ ਹੈ, ਜੋਤ ਉਹਾ ਜੁਗਤ ਸਾਇਸ਼ ਹੈ ਕਾਇਆ ਫਿਰ ਪਲਟੀਐ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਧੁਰ ਤੋਂ ਸਮਰੱਥ ਨੇ, ਜਨਮ ਤੋਂ ਹੀ ਪ੍ਰਕਾਸ਼ ਤੋਂ ਹੀ ਗੁਰੂ ਨੇ, ਇਸ ਕਰਕੇ ਉਨ੍ਹਾਂ ਦਾ ਅਸੀਂ ਗੁਰਗੱਦੀ ਨਸ਼ੀਨੀ ਗੁਰਪੁਰਬ ਨਹੀਂ ਮਨਾਉਂਦੇ। ਭਾਈ ਲਹਿਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿੱਥੇ ਅਸੀਂ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਾਂ, ਉੱਥੇ ਗੁਰਗੱਦੀ ਗੁਰਪੁਰਬ ਵੀ ਮਨਾਏ ਜਾਂਦੇ ਨੇ, ਜਿਹਦਾ ਇਹ ਭਾਵ ਸੀ ਕਿ ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ, ਭਾਈ ਜੇਠਾ ਜੀ ਪਹਿਲਾਂ ਸੇਵਕ ਨੇ ਤੇ ਉਨ੍ਹਾਂ ਸੇਵਕਾਂ ਨੂੰ ਗੁਰੂ ਨੇ ਆਪਣੀ ਸ਼ਰਨ ਵਿੱਚ ਰੱਖ ਕੇ ਨਵਾਜਿਆ, ਸਵਾਰਿਆ, ਤਿਆਰ ਕੀਤਾ ਤੇ ਫਿਰ ਗੁਰੂ ਜੋਤ ਉਹਨਾਂ ਵਿੱਚ ਟਿਕਾ ਦਿੱਤੀ। ਥਾਪਿਆ ਲੈਣਾ ਜੀਵਨਦਾ ਗੁਰਿਆਈ ਸਿਰ ਛਤਰ ਫਰਾਇਆ। ਜਾਂ ਸਮਝਣ ਵਾਸਤੇ ਵੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਪਹਿਲਾਂ ਤਿਆਰ ਕੀਤੀ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਅਦ ਵਿੱਚ ਕੀਤਾ ਗਿਆ। ਇਵੇਂ ਜਿੱਥੇ ਗੁਰੂ ਜੋਤ ਨੂੰ ਬਿਰਾਜਮਾਨ ਕਰਨਾ ਸੀ ਉਹ ਸੇਵਕ ਰੂਪੀ ਇਮਾਰਤ ਪਹਿਲਾਂ ਤਿਆਰ ਕਰਕੇ ਉਹਨੂੰ ਸਵਾਰਿਆ ਜਾਂਦਾ ਤੇ ਫਿਰ ਗੁਰੂ ਜੋਤ ਇੱਕ ਗੁਰ ਵਿਅਕਤੀ ਤੋਂ ਦੂਸਰੇ ਗੁਰ ਵਿਅਕਤੀ ਦੇ ਵਿੱਚ ਬਿਰਾਜਮਾਨ ਕੀਤੀ ਜਾਂਦੀ। ਇਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਤੱਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਮਹਾਨ ਸਪੁੱਤਰ ਨੇ ਤੇ ਗੁਰੂ ਕੀ ਬਾਣੀ ਦੇ ਵਿੱਚ ਨਿਰਣਾ ਵੀ ਦਿੱਤਾ ਗਿਆ ਵੀ ਬੱਚੇ ਵੀ 2 ਤਰ੍ਹਾਂ ਦੇ ਨੇ। ਇੱਕ ਉਹ ਜਿਨ੍ਹਾਂ ਬਾਰੇ ਕਿਹਾ, ਪੁੱਤਰੀ ਕੌਲ ਨਾ ਪਾਲਿਓ, ਘਰ ਪੀਰੋਂ ਕੰਨ ਮਰੱਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਡੀਐ। ਪਰ ਜਦੋਂ ਧਰਮੀ ਪੁੱਤਰ ਪੈਦਾ ਹੁੰਦਾ ਤੇ ਸੱਚਮੁੱਚ ਫਿਰ ਇਹ ਬਚਨ ਕਹੇ ਜਾਂਦੇ ਨੇ, ਸਤਿਗੁਰ ਸਾਚੈ ਦੀਆ ਭੇਜ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ। ਕਿਉਂਕਿ ਧਰਮੀ ਪੁੱਤਰ ਪੈਦਾ ਹੋਣ ਦੇ ਨਾਲ ਧਰਮ ਕਲਾ ਵਿੱਚ ਪਰਪੱਕਤਾ ਆਉਂਦੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਹੋਰਾਂ ਨੇ ਬਾਦਸ਼ਾਹ ਦਰਵੇਸ਼ ਆਖਿਆ ਹੈ, ਉੱਥੇ ਅਸੀਂ ਵੇਖਦੇ ਹਾਂ ਕਿ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸ਼ਖਸੀਅਤ ਜਦੋਂ ਵੀ ਸੰਸਾਰ ਦੇ ਕਿਸੇ ਲਿਖਾਰੀ ਨੇ ਵੀ ਉਹਨਾਂ ਨੂੰ ਗੁਣਾ ਕਰਕੇ ਤੱਕਿਆ, ਪਰ ਉਪਕਾਰਾਂ ਕਰਕੇ ਤੱਕਿਆ ਤੇ ਸੱਚੇ ਸੁੱਚੇ ਮੁਸਲਮਾਨ ਜੋਗੀ ਅੱਲਾ ਜਾਰਖਾਂ ਵਰਗੇ ਵੀ, ਭਾਵੇਂ ਕਿ ਉਹ ਇਹ ਗੱਲ ਨਾਲ ਸਹਿਮਤ ਨੇ ਕਿ ਉਹਨਾਂ ਦੇ ਇਸਲਾਮ ਅੰਦਰ ਬੜੇ ਬੜੇ ਪੈਗੰਬਰ ਹੋਏ ਨੇ, ਦੂਸਰੇ ਧਰਮਾਂ ਦੇ ਵਿੱਚ ਵੀ ਅਵਤਾਰ ਰਿਸ਼ੀ ਮੁਨੀ ਹੋਏ ਨੇ, ਪਰ ਉਹ ਅੱਲਾ ਤਾਲਾ ਦੀ ਕਸਮ ਖਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਕਸ਼ੀ ਮੰਨ ਕੇ ਆਖਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੰਨੀ ਵੀ ਸਿਫਤ ਹੋਵੇ ਉਨੀ ਥੋੜੀ ਹੈ, ਕਿਉਂਕਿ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕੰਮ ਹੈ, ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਸਬ ਕਹਾਂ ਤਾਬੇ ਰਕਮ ਹੈ, ਏਕ ਆਂਖ ਸੇ ਕਿਆ ਬੁਲਬਲਾ ਕੁਲ ਬਹਿਰ ਕੋ ਦੇਖੇ, ਲਹਿਰ ਕੋ ਸਾਹਿਲ ਕੋ ਜਾਂ ਮੰਝਧਾਰ ਕੋ ਦੇਖੇ, ਕਿਉਂਕਿ ਇੱਕ ਅੱਖ ਦੇ ਨਾਲ ਅਸੀਂ ਸਮੁੰਦਰ ਦੀਆਂ ਲਹਿਰਾਂ ਨੂੰ ਵੇਖੀਏ, ਡੂੰਘਾਈ ਨੂੰ ਵੇਖੀਏ, ਉਹਦੇ ਤੇ ਬਣਦੇ ਹੋਏ ਬੁਲਬਲੇ ਵੇਖੀਏ, ਜਾਂ ਬੜੇ ਬੜੇ ਵੱਡੇ ਜਿਹੜੇ ਭਵਰ ਨੇ, ਇੱਕ ਅੱਖ ਦੇ ਨਾਲ ਸਮੁੰਦਰ ਨੂੰ ਕਿਵੇਂ ਵੇਖ ਸਕਦੇ ਹਾਂ। ਬਿਲਕੁਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਜੀਵਨ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਦੇ ਨਾਲ ਜਦੋਂ ਸ਼ਰਸ਼ਾਰ ਹੋਇਆ ਤੇ ਸੱਚਮੁੱਚ ਉਹਨਾਂ ਦੀ ਬੇਅੰਤ ਸੋਭਾ ਜਿਹੜੀ ਹੈ ਉਹਨੂੰ ਜੋਗੀ ਅੱਲਾ ਜਾਰਖਾਂ ਆਖਦੇ ਨੇ, ਮੈਂ ਵਰਣਨ ਕਰਨ ਤੋਂ ਬਿਲਕੁਲ ਅਸਮਰੱਥ ਹਾਂ। ਹਾਂ, ਇਹ ਕਿਹਾ ਜਾ ਸਕਦਾ ਕਿ ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀਨ ਹੈ, ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ, ਲਛਮਣ ਸਾ ਬਿਰਾਦਰ ਪੈ ਤਸਕੀਨ ਜਿਗਰ ਥਾ, ਸੀਤਾ ਸੀ ਪਤੀ ਵਰਤ ਸੇ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਈਆ ਨਹੀਂ ਤੋ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਸਿੰਘ ਕਾ ਰੁਤਬਾ ਹੀ ਦਿਗਰ ਹੈ। ਇਹ ਸੱਚ ਹੈ ਕਿ ਮਨੁੱਖਾ ਜੀਵਨ ਨੂੰ ਸਵਾਰਨ ਵਾਸਤੇ ਸਮੇਂ ਸਮੇਂ ਮਹਾਂਪੁਰਖ ਅਵਤਾਰ ਪੀਰ ਪੈਗੰਬਰ ਆਉਂਦੇ ਨੇ, ਪਰ ਜਿਸ ਭਿਆਨਕ ਤੇ ਵਿਖੜੇ ਸਮੇਂ ਸੰਸਾਰ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਇਨਕਲਾਬ ਲਿਆਂਦਾ ਉਹਦੀ ਮਿਸਾਲ ਸਾਨੂੰ ਸੰਸਾਰ ਦੇ ਵਿੱਚ ਹੋਰ ਕਿਧਰੇ ਦਿਖਾਈ ਨਹੀਂ ਦਿੰਦੀ। ਜਦੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ, ਇਹ ਉਹੀ ਧਰਤੀ ਆ ਜਿੱਥੇ ਕਦੇ ਗੁਰੂ ਨਾਨਕ ਸਾਹਿਬ ਜੀ ਨੇ ਸਾਲਸ ਰਾਏ ਜੌਹਰੀ ਨੂੰ ਜਾ ਕੇ ਨਵਾਜਿਆ ਸੀ, ਜੋ ਹੀਰਿਆਂ ਦਾ, ਕੀਮਤੀ ਰਤਨਾਂ ਦਾ ਤੇ ਪਾਰਖੂ ਸੀ। ਗਰੀਬ ਨਵਾਜ ਨੇ ਉਹਦੇ ਤੇ ਕਿਰਪਾ ਕਰਕੇ ਮਨੁੱਖਾ ਜੀਵਨ ਰੂਪੀ ਹੀਰੇ ਦੀ ਪਰਖ ਕਰਨ ਲਾ ਦਿੱਤਾ, ਕਿਉਂਕਿ ਉਹਦਾ ਨੌਕਰ ਭਾਈ ਅਧਰਕਾ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਉਹਦੇ ਤੇ ਕਿਰਪਾ ਹੋ ਗਈ। ਸਾਲਸ ਰਾਏ ਜੌਹਰੀ ਹੈਰਾਨ ਹੋਇਆ ਕਿ ਸਤਿਗੁਰੂ ਜੀ ਰੁਕੇ ਤਾਂ ਮੇਰੇ ਘਰ ਨੇ, ਜਲ ਪਾਣੀ ਤਾਂ ਮੇਰਾ ਛਕਦੇ ਨੇ, ਪਰ ਕਿਰਪਾ ਜਿਹੜੀ ਆ ਉਹ ਮੇਰੇ ਨੌਕਰ ਭਾਈ ਅਧਰਕੇ ਤੇ ਕਰ ਦਿੱਤੀ ਹੈ। ਕਹਿਣ ਲੱਗਾ, ਜਿਹੜੀ ਕਿਰਪਾ ਮੇਰੇ ਨੌਕਰ ਤੇ ਕੀਤੀ ਆ ਮੇਰੇ ਤੇ ਵੀ ਕਰ ਦਿਓ। ਸਾਹਿਬ ਕਹਿਣ ਲੱਗੇ, ਬਿਲਕੁਲ ਹੋਵੇਗੀ, ਪਰ ਗੁਰੂ ਦਾ ਬਚਨ ਮੰਨਣਾ ਪਵੇਗਾ। ਤੂੰ ਆਪਣੇ ਨੌਕਰ, ਆਪਣੇ ਦਾਸ ਜਿਹਨੂੰ ਹਮੇਸ਼ਾ ਆਪਣੇ ਅੱਗੇ ਝੁਕਾਉਣਾ ਹੈ, ਗੁਰੂ ਦਾ ਹੁਕਮ ਮੰਨ ਕੇ ਉਹਦੇ ਅੱਗੇ ਝੁਕ, ਕਿਉਂਕਿ ਸਤਿਗੁਰੂ ਜੀ ਸੱਚੀ ਮੁੱਚੀ ਨੀਵਿਆਂ ਨੂੰ ਉੱਚਿਆਂ ਕਰਨ ਆਏ ਸਨ। ਗੋਬਿੰਦ ਚਾਹੇ ਪਰਮਾਤਮਾ ਹੋਵੇ ਚਾਹੇ ਗੁਰੂ ਹੋਵੇ, ਨੀਚਾ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉੱਚਿਆਂ ਨੂੰ ਤਾਂ ਸਾਰੇ ਉੱਚੇ ਕਰਦੇ ਨੇ, ਪਰ ਨੀਵਿਆਂ ਨੂੰ ਉੱਚਿਆਂ ਕਰਨਾ, ਇਹ ਗੁਰੂ ਨਾਨਕ ਜੋਤ ਦੇ ਹਿੱਸੇ ਆਇਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿਣ ਲੱਗਾ, ਜੀ ਇਹ ਤਾਂ ਹੋ ਸਕਦਾ ਵੀ ਮੇਰਾ ਨੌਕਰ, ਮੇਰਾ ਦਾਸ ਮੇਰੇ ਅੱਗੇ ਸਿਰ ਝੁਕਾਵੇ, ਮੇਰਾ ਹੁਕਮ ਮੰਨੇ, ਪਰ ਇਹ ਕਿਵੇਂ ਹੋ ਸਕਦਾ ਵੀ ਮੈਂ ਉਹਦੇ ਅੱਗੇ ਸਿਰ ਝੁਕਾਵਾਂ, ਉਹਦਾ ਹੁਕਮ ਮੰਨਾਂ? ਸਾਹਿਬ ਕਹਿੰਦੇ, ਬਸ ਇਹੀ ਤਾਂ ਉਲਟੀ ਗੰਗਾ, ਕਿਉਂਕਿ ਉਲਟਾ ਖੇਲ ਪਰਮ ਦਾ ਪੈਰਾਂ ਉੱਪਰ ਸੀਸ ਨਵਾਇਆ। ਸਤਿਗੁਰੂ ਗਰੀਬ ਨਵਾਜ਼ ਕਹਿਣ ਲੱਗੇ ਵੀ ਜੇ ਇਹ ਨਹੀਂ ਹੋ ਸਕਦਾ ਤੇ ਫਿਰ ਇਹ ਕਿਵੇਂ ਹੋ ਸਕਦਾ ਵੀ ਜਿਹੜੀ ਕਿਰਪਾ ਤੇਰੇ ਨੌਕਰ ਤੇ ਹੋਈ ਹੈ ਤੇਰੇ ਤੇ ਹੋਵੇ? ਜਦੋਂ ਸਤਿਗੁਰਾਂ ਦਾ ਹੁਕਮ ਮੰਨ ਕੇ ਆਪਣੇ ਨੌਕਰ ਅੱਗੇ ਝੁਕਿਆ ਤੇ ਸਤਿਗੁਰਾਂ ਨੇ ਨਦਰੋ ਨਦਰ ਨਿਹਾਲ ਕਰ ਦਿੱਤਾ, ਉਹਨੇ ਬੇਨਤੀ ਕੀਤੀ ਸੀ, ਪਾਤਸ਼ਾਹ ਕੁਝ ਸਮਾਂ ਹੋਰ ਪਟਨਾ ਸਾਹਿਬ ਦੀ ਧਰਤੀ ਤੇ ਰੁਕੋ। ਗਰੀਬ ਨਵਾਜ਼ ਨੇ ਗੁਰਮਤ ਪ੍ਰਚਾਰ ਹਿੱਤ ਅੱਗੇ ਜਾਣਾ ਸੀ। ਕਹਿਣ ਲੱਗੇ, ਸਮਾਂ ਆਵੇਗਾ, ਅਸੀਂ ਇਸ ਧਰਤੀ ਤੇ ਇਸ ਘਰ ਵਿੱਚ ਕੁਝ ਜ਼ਿੰਦਗੀ ਦੇ ਸਾਲ ਇੱਥੇ ਬਤੀਤ ਕਰਾਂਗੇ। ਇਤਿਹਾਸਕਾਰਾਂ ਦੇ ਮੁਤਾਬਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪ੍ਰਗਟ ਹੋਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਮਤ ਪ੍ਰਚਾਰ ਹਿੱਤ ਅੱਗੇ ਢਾਕਾ ਅਸਾਮ ਦੇ ਇਲਾਕੇ ਵੱਲ ਗਏ ਸਨ। ਉਹਨਾਂ ਨੇ ਮਾਮਾ ਕਿਰਪਾਲ ਚੰਦ ਜੀ ਨੂੰ, ਮਾਤਾ ਗੁਜਰੀ ਜੀ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਰੁਕਣ ਵਾਸਤੇ ਆਖਿਆ, ਯੋਗ ਪ੍ਰਬੰਧ ਕੀਤਾ, ਕਿਉਂਕਿ ਸਾਹਿਬ ਦੇ ਬਚਨ ਨੇ ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸ਼ਿਸ਼ਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਰ ਪ੍ਰਕਾਰ ਦੀ ਰੱਖਿਆ ਦਾ ਤੇ ਹਰ ਪ੍ਰਕਾਰ ਦੀ ਸਿੱਖਿਆ ਦਾ ਜਿਹੜਾ ਖਿਆਲ ਸੀ ਉਹ ਕੀਤਾ, ਦੱਸ ਦਿੱਤਾ ਵੀ ਤਿਆਗ ਦਾ ਇਹ ਭਾਵ ਨਹੀਂ ਕਿ ਤੁਸੀਂ ਬੱਚਿਆਂ ਦੇ ਪ੍ਰਤੀ ਸੁਹਿਰਦ ਨਾ ਹੋਵੋ। ਤਿਆਗ ਦਾ ਭਾਵ ਹੁੰਦਾ ਵੀ ਪਕੜ ਨਹੀਂ ਰੱਖਣੀ, ਜੇ ਲੋੜ ਪਵੇ ਤੇ ਦੇਸ਼ ਕੌਮ ਦੀ ਖਾਤਰ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਤਨ ਤੱਕ ਵੀ ਤਿਆਗ ਦਿੱਤਾ, ਪਰ ਉਹ ਬੜੇ ਸੁਹਿਰਦ ਸਨ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਕਾਹੇ ਰੇ ਬਨ ਖੋਜਨ ਜਾਈ, ਸਰਬਨਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਜਾਕੋ ਜੋਗੀ ਖੋਜ ਤਿਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਇੱਧਰ ਜਦੋਂ ਮਾਤਾ ਗੁਜਰੀ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਆਪਣੇ ਬਾਲ ਨੂੰ ਦ੍ਰਿੜ ਕਰਾਉਣੀ ਬਚਪਨ ਤੋਂ ਹੀ ਸ਼ੁਰੂ ਕਰ ਦਿੱਤੀ, ਕਿਉਂਕਿ ਮਾਤਾ ਗੁਜਰੀ ਜੀ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਔਰ ਕਰਤਾਰਪੁਰ ਸਾਹਿਬ ਦੇ ਯੁੱਧ ਵਿੱਚ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੇਗ ਚਲਾਉਂਦਿਆਂ ਵੇਖਿਆ। ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਸੱਚਮੁੱਚ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਹੋਣ ਵਾਸਤੇ ਤੋਰਿਆ ਸੀ, ਜਦੋਂ ਸਤਿਗੁਰਾਂ ਦਾ ਸੀਸ ਅਨੰਦਪੁਰ ਸਾਹਿਬ ਆਇਆ ਉਦੋਂ ਵੀ ਅਡੋਲ ਰਹੇ। ਜਦੋਂ ਖਾਲਸੇ ਦੀ ਸਾਜਨਾ ਹੋਈ, ਰਣਜੀਤ ਨਗਾਰਾ ਵੱਜਿਆ, ਧਰਮ ਯੁੱਧ ਲੜੇ ਗਏ, ਮਸੰਦਾਂ ਦੀ ਵਿਰੋਧਤਾ ਹੋਈ, ਇੱਥੇ ਤੱਕ ਕਿ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ, ਸਰਸਾ ਦਾ ਕੰਢਾ ਆਇਆ, ਠੰਡਾ ਬੁਰਜ, ਸਰਹੰਦ ਦੀ ਦੀਵਾਰ ਤੇ ਮਾਤਾ ਗੁਜਰ ਕੌਰ ਜੀ ਬਿਲਕੁਲ ਅਡੋਲ ਸਨ। ਤੇ ਅੱਜ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰਮਤਿ ਪ੍ਰਚਾਰ ਵਾਸਤੇ ਢਾਕਾ ਅਸਾਮ ਵਾਲੇ ਪਾਸੇ ਗਏ ਨੇ ਤੇ ਮਾਤਾ ਗੁਜਰ ਕੌਰ ਜੀ ਸਤਿਗੁਰੂ ਸਾਹਿਬ ਜੀ ਦੀ ਜੋ ਪਵਿੱਤਰ ਬਾਣੀ ਦਾ ਉਪਦੇਸ਼ ਹੈ ਉਹ ਆਪਣੇ ਲਾਲ ਨੂੰ, ਆਪਣੇ ਪੁੱਤਰ ਨੂੰ ਦ੍ਰਿੜ ਕਰਾਉਂਦੇ ਨੇ। ਇਹੀ ਕਾਰਨ ਕਿ ਬਚਪਨ ਤੋਂ ਹੀ ਜਿਹੜਾ ਧਰਮ ਸੀ ਉਹ ਸਤਿਗੁਰੂ ਜੀ ਦੇ ਜੀਵਨ ਵਿੱਚ ਪ੍ਰਵੇਸ਼ ਕਰ ਗਿਆ। ਸਾਹਿਬ ਨੇ ਆਪਣੀ ਜਗਤ ਫੇਰੀ ਬਾਰੇ ਸਪਸ਼ਟ ਵੀ ਕੀਤਾ, ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਧਰਮ ਦਾ ਪ੍ਰਚਾਰ ਕਰਨ ਲਈ, ਉਹਦੀ ਪਹਿਰੇਦਾਰੀ ਕਰਨ ਲਈ, ਜਿਹੜਾ ਧਰਮ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਉਹਦੇ ਵਿਸਤਾਰ ਲਈ, ਉਹਦੇ ਪ੍ਰਚਾਰ ਲਈ ਭੇਜਿਆ। ਤੇ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਸੀ ਇੱਕੋ ਧਰਮ, ਦ੍ਰਿੜਾ ਸੱਚ ਕੋਈ। ਉਹ ਧਰਮ ਸੀ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਕਿਉਂਕਿ ਗਰੀਬ ਨਵਾਜ ਨੇ ਜਿਹੜਾ ਧਰਮ ਦ੍ਰਿੜ ਕਰਾਇਆ ਸੀ, ਸਭ ਕਲ ਉਦਰੀ ਇੱਕ ਨਾਮ ਧਰਮ, ਉਹ ਧਰਮ ਸੀਗਾ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਜਿਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਕਰਮ ਕਾਂਡ ਨਹੀਂ, ਕੋਈ ਵਹਿਮ ਭਰਮ ਨਹੀਂ। ਮਾਤਾ ਜੀ ਆਪਣੇ ਲਾਲ ਨੂੰ ਬਚਪਨ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਦ੍ਰਿੜ ਕਰਾਉਂਦੇ ਨੇ ਕਿ ਉੱਤਮ ਧਰਮ ਕਿਹੜਾ ਹੈ। ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਸ਼ਨੋਤਰੀ ਹੈ, ਕੌਣ ਕਰਮ ਵਿਦਿਆ ਕਉ ਕੈਸੀ, ਧਰਮ ਕੌਣ ਫੁਨ ਕਰੀ, ਕੌਣ ਨਾਮ ਗੁਰ ਜਾਕੈ ਸਿਮਰੈ ਭਵ ਸਾਗਰ ਕੋ ਤਰੀ, ਕਲ ਮੈਂ ਏਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੈ, ਔਰ ਧਰਮ ਤਾਂਕੈ ਸਮ ਨਾਹਨ, ਇਹ ਵਿਦ ਵੇਦ ਬਤਾਵੈ। ਮਾਂ ਗੁਜਰੀ ਨੇ ਆਪਣੇ ਲਾਲ ਨੂੰ ਦ੍ਰਿੜ ਕਰਾਇਆ ਕਿ ਤੁਹਾਡੇ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦਾ ਇਹ ਉਪਦੇਸ਼ ਹੈ ਕਿ ਜਿਸ ਧਰਮ ਦੇ ਵਿੱਚ ਕਰਮ ਕਾਂਡ ਆ ਜਾਣ, ਜਿਸ ਧਰਮ ਦੇ ਵਿੱਚ ਵਹਿਮ ਭਰਮ ਆ ਜਾਣ, ਉਹ ਧਰਮ ਨਿਫਲ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਡੰਕੇ ਦੀ ਚੋਟ ਤੇ ਬਚਨ ਕਹੇ ਸਨ, ਤੀਰਥ ਕਰੈ ਬ੍ਰਤ ਫੁਨ ਰਾਖੈ, ਨੈ ਮਨੁਆ ਬਸ ਜਾਂਕੋ, ਨਿਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਜਾਕੋ। ਸਾਹਿਬ ਨੇ ਸਪਸ਼ਟ ਕੀਤਾ, ਹਮ ਇਹ ਕਾਜ ਜਗਤਮੋ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾਰੋ। ਧਰਮ ਦਾ ਮੁੱਖ ਮਕਸਦ ਸੀ ਕਿ ਦੁਸ਼ਟਾਂ ਨੂੰ ਤੇ ਕਬੁੱਧ ਨੂੰ ਪਛਾੜਨਾ, ਸੰਤ ਸਭਾ ਨੂੰ, ਭਲੇ ਪੁਰਖਾਂ ਨੂੰ ਉਭਾਰ ਕੇ ਜਿਹੜੇ ਕਿਰਤੀ ਸਨ ਉਨ੍ਹਾਂ ਦਾ ਸਨਮਾਨ ਕਰਨਾ। ਸਾਹਿਬ ਨੇ ਕਿਹਾ, ਵਿਸ਼ਵਾਸ ਰੱਖਿਓ, ਇੱਕ ਦਿਨ ਐਸਾ ਆਵੇਗਾ ਕਿ ਸਾਧੂਆਂ ਦੀ ਦੇਗ ਤੇ ਸਿਪਾਹੀਆਂ ਦੀ ਤੇਗ ਰਲ ਕੇ ਚੱਲੇਗੀ। ਪੁੰਨ ਪ੍ਰਤਾਪਨ ਬਾੜ ਜੈ ਧੁਨ, ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ। ਸਾਹਿਬ ਕਹਿਣ ਲੱਗੇ, ਸੱਚਮੁੱਚ ਅਸੀਂ ਸੰਤ ਸਭਾ ਨੂੰ, ਪ੍ਰਭੂ ਪਿਆਰਿਆਂ ਨੂੰ, ਧਰਮੀ ਲੋਕਾਂ ਨੂੰ ਉਭਾਰਨ ਲਈ, ਤੇ ਜਿਹੜੇ ਦੁਸ਼ਟ ਹਨ, ਜਿਹੜੇ ਕਬੁੱਧ ਦੇ ਧਾਰਨੀ ਨੇ, ਉਨ੍ਹਾਂ ਨੂੰ ਪਛਾੜਨ ਵਾਸਤੇ ਜਗਤ ਦੇ ਵਿੱਚ ਆਏ ਹਾਂ। ਗਰੀਬ ਨਵਾਜ ਨੇ ਬਚਪਨ ਤੋਂ ਹੀ ਇਹ ਕਾਰਜ ਸ਼ੁਰੂ ਕਰ ਦਿੱਤਾ, ਕਿਉਂਕਿ ਧਰਮ ਸ਼ੁਰੂ ਤੋਂ ਹੀ ਮਨੁੱਖੀ ਜ਼ਿੰਦਗੀ ਨੂੰ ਸਵਾਰਦਾ ਆਇਆ ਹੈ। ਧਰਮ ਹੀ ਮਨੁੱਖ ਦਾ ਮਾਰਗ ਦਰਸ਼ਨ ਕਰਦਾ ਹੈ। ਧਰਮ ਤੋਂ ਬਿਨਾਂ ਜੀਵਨ ਯਾਤਰਾ ਅਧੂਰੀ ਨਹੀਂ, ਬਲਕਿ ਅਸੰਭਵ ਵੀ ਹੈ। ਪਰ ਧਰਮ ਦੇ ਨਾਂ ਤੇ ਜਦੋਂ ਮਨੌਤਾਂ, ਧਰਮ ਦੇ ਨਾਂ ਤੇ ਜਦੋਂ ਕਰਮ ਕਾਂਡ, ਵਹਿਮ ਭਰਮ ਆ ਜਾਣ, ਤੇ ਸੱਚਮੁੱਚ ਫਿਰ ਧਰਮ ਖੰਭ ਲਾ ਕੇ ਉੱਡ ਜਾਂਦਾ ਹੈ। ਤੇ ਜਦੋਂ ਧਰਮ ਜ਼ਿੰਦਗੀ ਵਿੱਚੋਂ ਅਲੋਪ ਹੋ ਜਾਵੇ, ਸ਼ਰਮ ਧਰਮ ਦੋਏ ਛਾਪਖ ਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸਾਹਿਬ ਜੀ ਨੇ ਮਨੁੱਖੀ ਜ਼ਿੰਦਗੀ ਦੇ ਵਿੱਚ ਉਹ ਧਰਮ ਭਰਨ ਵਾਸਤੇ ਜਗਤ ਵਿੱਚ ਆਉਣਾ ਕੀਤਾ, ਤੇ ਨਾਲ ਇਹ ਸਮਝਾ ਦਿੱਤਾ ਕਿ ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਜ਼ਿੰਦਗੀ ਵਿੱਚੋਂ ਵਹਿਮ ਭਰਮ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੋ, ਇਹ ਸ੍ਰੇਸ਼ ਧਰਮ ਹੈ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦਿ ਅਜੋਨ ਅਜੈ ਅਬਨਾਸ਼ੀ ਤੇ ਪਰਮੇਸ਼ਰ ਜਾਨੋ। ਸਾਹਿਬ ਕਹਿਣ ਲੱਗੇ, ਬਿਨਾਂ ਉਸ ਕਰਤੇ ਤੋਂ ਕਦੇ ਕਿਰਤਮ ਨਾਲ ਨਾ ਜੁੜਿਓ, ਕਿਉਂਕਿ ਬਹੁਤੀ ਵਾਰ ਲੋਕ ਕਰਤੇ ਨੂੰ ਛੱਡ ਕੇ ਕਿਰਤਮ ਨਾਲ ਜੁੜ ਜਾਂਦੇ ਨੇ, ਅਵਤਾਰਾਂ ਨਾਲ ਜੁੜ ਜਾਂਦੇ ਨੇ, ਅਲਪ ਸ਼ਕਤੀਆਂ ਨਾਲ ਜੁੜ ਜਾਂਦੇ ਨੇ, ਉਸ ਰਚਨਹਾਰੇ ਨਾਲੋਂ ਟੁੱਟ ਕੇ ਰਚਨਾ ਨਾਲ ਜੁੜ ਜਾਂਦੇ ਨੇ। ਕੋਈ ਉਹਦੀ ਰਚਨਾ ਵਿੱਚ ਸੂਰਜ ਨੂੰ ਪੂਜ ਰਿਹਾ, ਕੋਈ ਚੰਦਰਮਾ ਨੂੰ ਪੂਜ ਰਿਹਾ, ਕੋਈ ਪਾਣੀ ਨੂੰ ਪੂਜ ਰਿਹਾ, ਕੋਈ ਅੱਗ ਦੀ ਪੂਜਾ ਕਰਦਾ। ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ, ਪ੍ਰਾਨੀ ਪਰਮ ਪੁਰਖ ਪੱਗ ਲਾਗੋ, ਉਹਦੇ ਚਰਨਾਂ ਨਾਲ ਜੁੜੋ, ਉਹਦਾ ਧਿਆਨ ਧਰੋ, ਉਹਦੀ ਬੰਦਗੀ ਦੇ ਵਿੱਚ ਜੁੜੋ, ਕਿਉਂਕਿ ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ, ਮੈਂ ਪਰਮੇਸ਼ਰ ਨਾਹੀ, ਤਾਂ ਹੀ ਕੋ ਪੂਜ ਪ੍ਰਭੂ ਕਰਕੇ, ਜੇ ਪੂਜਤ ਹੀ ਅੱਗ ਓਗ ਮਟਾਹੀ, ਆਦ ਬਿਆਦ ਕੇ ਬੰਧਨ ਜੇਤਕ, ਨਾਮ ਕੇ ਲੇਤ ਸਭੈ ਛੁੱਟ ਜਾਹੀ। ਸਾਹਿਬ ਕਹਿੰਦੇ, ਉਹਦੇ ਨਾਲ ਜੁੜ ਜਿਹੜਾ ਕਰਤਾ ਹੈ, ਕਿਰਤਮ ਨਾਲ ਨਾ ਜੁੜੀ, ਕਿਉਂਕਿ ਜਿਹੜੀ ਕਿਰਤ ਹੈ ਉਹ ਪਰਮੇਸ਼ਰ ਨਹੀਂ, ਪਰਮੇਸ਼ਰ ਅਸਲ ਵਿੱਚ ਕਰਤਾ ਹੈ। ਇਸੇ ਕਰਕੇ ਅਸੀਂ ਪੜ੍ਹਦੇ ਹਾਂ ਕਰਤਾ ਪੁਰਖ। ਸਾਡਾ ਪਰਮੇਸ਼ੁਰ ਉਹ ਹੈ ਜਿਹੜਾ ਕਰਤਾ ਹੈ, ਤੇ ਜਦੋਂ ਕਰਤੇ ਨਾਲੋਂ ਟੁੱਟ ਕੇ ਲੋਕ ਕਿਰਤ ਨਾਲ ਜੁੜਨਗੇ ਤੇ ਸੱਚਮੁੱਚ ਵੰਡੀਆਂ ਪੈਣਗੀਆਂ, ਦੰਗੇ ਫਸਾਦ ਹੁੰਦੇ ਨੇ, ਕਈ ਤਰ੍ਹਾਂ ਦੀਆਂ ਖਹਿਬਾਜ਼ੀਆਂ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਜੋਤ ਨੇ ਇਹ ਯਤਨ ਕੀਤਾ ਹੈ ਕਿ ਮਨੁੱਖ ਨੂੰ ਸਮਝਾਇਆ ਜਾਵੇ ਕਿ ਪਰਮੇਸ਼ੁਰ ਇੱਕ ਹੈ ਤੇ ਉਹ ਸਰਬ ਵਿਆਪਕ ਹੈ। ਉਹ ਕੀੜੀ ਤੋਂ ਲੈ ਕੇ ਹਾਥੀ ਤੱਕ, ਉਹ ਨਿੱਕੇ ਜੇ ਮਿੱਟੀ ਦੇ ਕਿਣਕੇ ਤੋਂ ਲੈ ਕੇ ਵੱਡੇ ਪਰਬਤ ਤੱਕ, ਨਿੱਕੀ ਜੀ ਬੂੰਦ ਤੋਂ ਲੈ ਕੇ ਵੱਡੇ ਸਾਗਰ ਤੱਕ, ਉਹ ਗਰੀਬ ਤੋਂ ਲੈ ਕੇ ਅਮੀਰ ਤੱਕ, ਰਾਜੇ ਤੋਂ ਲੈ ਕੇ ਪ੍ਰਜਾ ਤੱਕ, ਇੱਕ ਰਸ ਸਾਰੇ ਸੰਸਾਰ ਵਿੱਚ ਵਿਆਪਕ ਹੈ। ਤੇ ਫਿਰ ਸਾਹਿਬ ਕਹਿੰਦੇ ਉਹਦੀ ਵਡਿਆਈ ਇਸੇ ਗੱਲ ਵਿੱਚ ਹੈ ਕਿ ਅਸੀਂ ਉਹਦੀ ਹੋਂਦ ਨੂੰ ਚਾਰੇ ਦਿਸ਼ਾਵਾਂ ਵਿੱਚ ਮੰਨੀਏ। ਇਹ ਮੰਨੀਏ ਵੀ ਉਹ ਮੰਦਿਰ ਵਿੱਚ ਵੀ ਹੈ, ਮਸਜਿਦ ਵਿੱਚ ਵੀ ਹੈ, ਗਿਰਜੇ ਘਰ ਵਿੱਚ ਵੀ ਹੈ, ਗੁਰੂ ਘਰ ਵਿੱਚ ਵੀ ਹੈ, ਤੇ ਸਿੱਖਿਆ ਲੈ ਕੇ ਇਹ ਸਿਧਾਂਤ ਧਾਰਨ ਕਰੀਏ ਕਿ ਦੇਹੁਰਾ ਉਹ ਮਸੀਤ ਸੋਈ, ਪੂਜਾ ਉਹ ਨਵਾਜ਼ ਹੋਈ। ਇਹ ਜ਼ਿੰਦਗੀ ਵਿੱਚ ਧਾਰਨ ਕਰ ਲਈਏ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਵੋ, ਜਾਂਕੈ ਛੂਟ ਗਯੋ ਭਰਮ ਉਰਕਾ, ਤਿਸ ਆਗਿਆ ਹਿੰਦੂ ਕਿਆ ਤੁਰਕਾ। ਸਾਹਿਬ ਕਹਿਣ ਲੱਗੇ ਇਹਨਾਂ ਵੰਡੀਆਂ ਤੋਂ ਬੰਦਾ ਉੱਪਰ ਉੱਠਦਾ ਤੇ ਫਿਰ ਧਾਰਮਿਕ ਸਥਾਨਾਂ ਤੋਂ ਸਿੱਖਿਆ ਲੈ ਕੇ ਜਦੋਂ ਤੁਰਦਾ ਤੇ ਇਹਨੂੰ ਸਮਝ ਆਉਂਦੀ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਵੰਡੀਆਂ ਪਈਆਂ ਸਨ, ਕਿਸੇ ਨੇ ਦੱਖਣ ਵਿੱਚ ਮੰਨਿਆ, ਕਿਸੇ ਨੇ ਪੱਛਮ ਵੱਲ ਮੰਨਿਆ। ਤੇ ਜਦੋਂ ਗੁਰੂ ਕੀ ਬਾਣੀ ਦਾ ਸਿਧਾਂਤ ਆਪਾਂ ਪੜ੍ਹਦੇ ਹਾਂ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮਕਾਮਾ, ਕਹਿੰਦੇ ਜਦੋਂ ਪੂਰਬ ਦੀ ਧਰਤੀ ਵੱਲ ਪਟਨਾ ਸਾਹਿਬ ਵਿਖੇ ਸਤਿਗੁਰੂ ਜੀ ਪ੍ਰਗਟ ਹੋਏ ਤੇ ਵਿਸ਼ਾਲ ਪੰਜਾਬ ਦਾ ਰਹਿਣ ਵਾਲਾ ਪੀਰ ਭੀਖਣ ਸ਼ਾਹ, ਜਿਹੜਾ ਰੋਜ਼ ਆਪਣੇ ਅਕੀਦੇ ਮੁਤਾਬਕ ਪੱਛਮ ਵੱਲ ਸਿਰ ਨਵਾ ਕੇ ਸਿਜਦਾ ਕਰਦਾ ਸੀ, ਅੱਜ ਪੂਰਬ ਵਾਲੇ ਪਾਸੇ ਉਹਨੇ ਸਿਜਦਾ ਕੀਤਾ। ਸਾਥੀ ਪੁੱਛਣ ਲੱਗੇ ਕਾਰਨ, ਕਹਿਣ ਲੱਗਾ ਵੀ ਇੰਜ ਲੱਗਦਾ ਵੀ ਜਿਸ ਨੂਰ ਨੂੰ ਅਸੀਂ ਪੱਛਮ ਵੱਲ ਤੱਕਦੇ ਹਾਂ, ਅੱਜ ਉਹ ਪੂਰਬ ਵਾਲੇ ਪਾਸੇ ਆਪਣੀਆਂ ਡਲਕਾਂ ਮਾਰ ਰਿਹਾ। ਜਿਹੜੇ ਸਾਥੀ ਸਨ ਕਹਿਣ ਲੱਗੇ, ਵਿਸ਼ਵਾਸ ਤਾਂ ਕਰਾਂਗੇ ਜੇ ਪ੍ਰਤੱਖ ਦਰਸ਼ਨ ਕਰੀਏ। ਸਾਖੀ ਅਸੀਂ ਪੜ੍ਹਦੇ ਤੇ ਸੁਣਦੇ ਹਾਂ ਕਿ ਪੀਰ ਭੀਖਣ ਸ਼ਾਹ ਨੇ ਦੋ ਕੁੱਜੀਆਂ ਬਾਲਕ ਦੇ ਅੱਗੇ ਰੱਖੀਆਂ, ਜਿਹਦਾ ਇਹ ਭਾਵ ਸੀ ਵੀ ਜੇ ਐਸ ਕੁੱਜੀ ਤੇ ਹੱਥ ਰੱਖਣਗੇ ਤੇ ਅਸੀਂ ਸਮਝਾਂਗੇ ਇਹ ਕੇਵਲ ਹਿੰਦੂ ਧਰਮ ਲਈ ਆਏ ਨੇ, ਦੂਸਰੇ ਤੇ ਰੱਖਣਗੇ ਅਸੀਂ ਸਮਝਾਂਗੇ ਮੁਸਲਮਾਨਾਂ ਦੇ ਹਨ। ਪਰ ਬਾਲ ਗੋਬਿੰਦ ਰਾਏ ਜੀ ਨੇ ਦੋਵਾਂ ਕੁੱਜੀਆਂ ਤੇ ਹੱਥ ਰੱਖ ਕੇ ਦੱਸ ਦਿੱਤਾ ਕਿ ਅਸੀਂ ਦੋਵਾਂ ਦੇ ਸਾਂਝੇ ਹਾਂ, ਅਸੀਂ ਸਾਰਿਆਂ ਦੇ ਸਾਂਝੇ ਹਾਂ। ਤੇ ਦੋਵਾਂ ਕੁੱਜੀਆਂ ਨੂੰ ਆਪਣੇ ਚਰਨਾਂ ਨਾਲ ਠੁੱਡਾ ਮਾਰ ਕੇ ਉਹਨਾਂ ਨੂੰ ਰੋੜ ਦਿੱਤਾ, ਦੱਸ ਦਿੱਤਾ ਵੀ ਧਰਮ ਕਿਸੇ ਸੰਕੀਰਨਤਾ ਵਿੱਚ, ਕਿਸੇ ਬੰਧਨਾਂ ਦੇ ਵਿੱਚ ਨਹੀਂ ਹੈ, ਕੁੱਜੀਆਂ ਵਿੱਚ ਕੈਦ ਨਹੀਂ ਹੈ, ਧਰਮ ਤੇ ਧਾਰਮਿਕ ਸਥਾਨਾਂ ਦੀਆਂ ਦੁਆਰਾਂ ਤੋਂ ਵੀ ਪਰੇ ਹੈ। ਧਾਰਮਿਕ ਸਥਾਨ ਤਾਂ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਆਪਾਂ ਸੋਝੀ ਲੈਣੀ ਹੈ ਕਿ ਆਪਾਂ ਜਿੱਥੇ ਵੀ ਜਾਵਾਂਗੇ ਉਹ ਸੱਚਾ ਸਿਰਜਣਹਾਰ ਵਾਹਿਗੁਰੂ ਹਰ ਥਾਂ ਵਿਆਪਕ ਹੈ, ਸਾਡੇ ਨਾਲ ਹੈ। ਸਾਹਿਬ ਜੀ ਨੇ ਦੱਸ ਦਿੱਤਾ ਵੀ ਜਿਹੜਾ ਪਰਮੇਸ਼ੁਰ ਹੈ ਨਾ, ਜੇ ਉਹਦੇ ਵਿੱਚ ਆਸਤਿਕਤਾ ਰੱਖਣੀ ਹੈ, ਤੇ ਆਸਤਿਕਤਾ ਦਾ ਭਾਵ ਕਿਸੇ ਵਿਅਕਤੀ ਦੀ ਪੂਜਾ ਨਹੀਂ, ਕਿਸੇ ਅਲਪ ਸ਼ਕਤੀ ਦੀ ਪੂਜਾ ਨਹੀਂ, ਸਗੋਂ ਨਰੋਲ ਜਾਗਤ ਜੋਤ ਪਰਮੇਸ਼ੁਰ ਦੀ ਅਰਾਧਨਾ ਹੈ। ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ। ਫਿਰ ਉਸ ਜਾਗਤ ਜੋਤ ਦਾ ਸੰਕਲਪ ਵੀ ਚੱਕਰ ਚਿਹਨ ਅਤੇ ਵਰਨ ਜਾਤ ਤੋਂ ਉੱਪਰ ਕੀਤਾ ਗਿਆ। ਦੱਸ ਦਿੱਤਾ ਵੀ ਉਹਨੂੰ ਕਿਸੇ ਦੇਸ਼ ਦੀਆਂ ਹੱਦਾਂ ਜਾਂ ਕਿਸੇ ਭੇਸ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਦੇਸ਼ ਔਰ ਨਾ ਭੇ ਜਾਕਰ ਰੂਪ ਰੇਖ ਨਾ ਰਾਗ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਸਾਹਿਬ ਕਹਿੰਦੇ ਉਹਦੀਆਂ ਕਿਰਿਆਵਾਂ ਤੇ ਬਿਲਕੁਲ ਕੂੜ ਨੇ, ਝੂਠੀਆਂ ਨੇ, ਥਾਏ ਨਹੀਂ ਪੈਂਦੀਆਂ। ਜਿਹੜਾ ਪਰਮਾਤਮਾ ਦੀ ਵਡਿਆਈ ਕਰਨ ਦੀ ਬਜਾਏ ਉਹਦੀ ਛਟਿਆਈ ਕਰਨ ਲੱਗ ਪਏ, ਜਿਹੜਾ ਚਤਰ ਦਿਸ਼ਾ ਕੀਨੋ ਵੱਲ ਆਪਣਾ ਦਾ ਧਾਰਨੀ ਹੈ, ਉਹਨੂੰ ਆਪਾਂ ਕਿਸੇ ਦੱਖਣ ਜਾਂ ਪੱਛਮ ਵਿੱਚ ਮੰਨ ਲਈਏ, ਇਹ ਉਹਦੀ ਵਡਿਆਈ ਨਹੀਂ, ਉਹਨੂੰ ਤਾਂ ਸਗੋਂ ਛੋਟਾ ਕਰਕੇ ਆਪਾਂ ਪੇਸ਼ ਕਰਦੇ ਹਾਂ। ਜਿਹੜਾ ਚਾਰੇ ਦਿਸ਼ਾਵਾਂ ਵਿੱਚ ਹੈ ਉਹਨੂੰ ਕਹਿਣਾ ਵੀ ਉਹ ਦੱਖਣ ਵਿੱਚ ਹੈ, ਉਹ ਪੱਛਮ ਵਿੱਚ ਹੈ। ਸਾਹਿਬ ਕਹਿੰਦੇ ਇਹ ਤੋਂ ਵੱਡੀ ਗਾਫਲਤਾ ਮੂਰਖਤਾ ਹੋਰ ਕੀ ਹੋ ਸਕਦੀ ਹੈ। ਸਾਹਿਬ ਦੇ ਬਚਨ ਨੇ, ਕਾਹੂ ਲੱਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਕ ਕੋ ਸੀਸ ਨਵਾਯੋ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ ਕਿ ਸੱਚਮੁੱਚ ਉਹ ਜਿਹੜਾ ਪਰਮੇਸ਼ਰ ਹੈ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ। ਜਿੱਥੇ ਪੀਰ ਭੀਖਣ ਸ਼ਾਹ ਤੇ ਕਿਰਪਾ ਕੀਤੀ ਉੱਥੇ ਲੰਮੇ ਸਮੇਂ ਤੋਂ ਪੰਡਿਤ ਸ਼ਿਵ ਦੱਤ ਗੰਗਾ ਦੇ ਕਿਨਾਰੇ ਤੇ ਬੈਠਦਾ, ਰੋਜ਼ ਸ਼੍ਰੀ ਰਾਮ ਚੰਦਰ ਦਾ ਧਿਆਨ ਧਰਦਾ। ਇੱਕੋ ਹੀ ਮਨ ਵਿੱਚ ਆਸ ਹੈ ਵੀ ਮੈਨੂੰ ਦਰਸ਼ਨ ਹੋ ਜਾਣ, ਪਰ ਸਤਿਗੁਰੂ ਗਰੀਬ ਨਵਾਜ ਨੇ ਵੇਖੋ ਜਦੋਂ ਕਿਰਪਾ ਕਰਨੀ ਇਹ ਨੁਕਤਾ ਸਮਝਾ ਦਿੱਤਾ ਵੀ ਕਈ ਵਾਰ ਜਾਣਾ ਅਸੀਂ ਕਿਤੇ ਹੋਰ ਹੁੰਦਾ ਤੇ ਚਿੱਤ ਰਾਹ ਵਿੱਚ ਹੀ ਅਟਕ ਜਾਂਦਾ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ, ਨਿਰੰਕਾਰ ਕੈ ਦੇਹ ਜਾਹੇ ਤਾਂ ਸੁਖ ਲਹਿ ਮਹੱਲ। ਸਾਹਿਬ ਕਹਿੰਦੇ ਜਾਣਾ ਤੇ ਨਿਰੰਕਾਰ ਦੇ ਦੇਸ਼ ਤੱਕ ਸੀ ਪਰ ਸੁਰਤ ਅਯੁੱਧਿਆ ਤੱਕ ਹੀ ਰੁਕ ਗਈ, ਜਾਣਾ ਸਰਬ ਵਿਆਪੀ ਰਾਮ ਤੱਕ ਸੀ ਸੁਰਤ ਰਾਮ ਚੰਦਰ ਤੱਕ ਰੁਕ ਗਈ। ਕਹਿਣ ਲੱਗੇ ਇੰਨੀ ਸ਼ਿੱਦਤ ਨਾਲ ਜੇ ਕਿਤੇ ਸਰਬ ਵਿਆਪੀ ਰਾਮ ਦਾ ਧਿਆਨ ਧਰਿਆ ਹੁੰਦਾ ਤੇ ਸੱਚਮੁੱਚ ਉਹਦੇ ਪ੍ਰਤੱਖ ਦਰਸ਼ਨ ਹੋ ਜਾਂਦੇ। ਸਾਹਿਬ ਦੇ ਬਚਨ ਨੇ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਭੈ ਜਗ ਛਾਇਓ, ਉਹਦਾ ਧਿਆਨ ਧਰੋ ਜਿਹਦਾ ਬਲ ਸਾਰੇ ਜਗਤ ਵਿੱਚ ਵਿਆਪਕ ਹੈ, ਜਿਹੜਾ ਯੁੱਗਾਂ ਤੋਂ ਵੀ ਪਹਿਲਾਂ, ਜਿਹੜਾ ਸਤਯੁੱਗ ਵਿੱਚ ਵੀ ਹੈ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁੱਗ ਵਿੱਚ ਵੀ, ਉਹ ਕੇਵਲ ਇੱਕ ਯੁੱਗ ਦਾ ਨਹੀਂ ਹੈ। ਤੇ ਸੱਚਮੁੱਚ ਤਾਂ ਹੀ ਕੋ ਧਿਆਨ ਪ੍ਰਮਾਨ ਸਦਾ ਜੇ ਫੋਕਟ ਧਰਮ ਕਰੇ ਫਲ ਨਾਹੀ। ਗੰਗਾ ਦੇ ਕੰਢੇ ਤੇ ਬੈਠੇ ਹੋਏ ਪੰਡਿਤ ਸ਼ਿਵ ਦੱਤ ਨੂੰ ਸੰਬੋਧਨ ਕਰਕੇ ਕਿਹਾ ਸੀ ਕਿ ਜਿੱਥੇ ਤੇਰੀ ਸੁਰਤ ਅਟਕੀ ਆ ਇਹਨੂੰ ਅੱਗੇ ਤੋਰ ਤੇ ਆ ਮੈਂ ਤੈਨੂੰ ਸਰਬ ਵਿਆਪੀ ਰਾਮ ਤੱਕ ਲੈ ਕੇ ਜਾਵਾਂ। ਸਾਹਿਬ ਨੇ ਬਚਨ ਕਹੇ ਸਨ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਔਰ ਬਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਤਏ ਹੈ, ਮੋਨ ਦੀ ਮਦਾਰ ਕੇਤੇ ਅਸ਼ਵਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ, ਪੀਰ ਔ ਪੈਕਾਮਰ ਕੇਤੇ ਗਨੇ ਨਾ ਪਰਤ ਏਤੇ, ਭੂਮ ਹੀ ਤੇ ਹੋਏ ਕੈ ਫਿਰ ਭੂਮ ਮੈਂ ਮਿਲੇ ਹੈ। ਸਾਹਿਬ ਕਹਿੰਦੇ ਆ ਮੈਂ ਤੈਨੂੰ ਉਹਦੇ ਨਾਲ ਜੋੜਾਂ, ਨਾ ਉਹ ਮਰੈ ਨਾ ਹੋਵੇ ਸੋਗ। ਹੁਣ ਜਿਹਦੀ ਸੁਰਤ ਅੱਧ ਵਿਚਕਾਰ ਅਟਕੀ ਸੀ ਉਹਨੂੰ ਸਰਬ ਵਿਆਪੀ ਰਾਮ ਨਾਲ ਜੋੜ ਦਿੱਤਾ। ਬੜਾ ਵੱਡਾ ਇਨਕਲਾਬ ਸੀ ਕਿ ਪਟਨਾ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਨੂੰ ਲੋਕ ਪੂਜਦੇ ਸਨ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਕ ਬਣ ਗਏ, ਕਿਉਂਕਿ ਸਮਝ ਆ ਗਈ ਕਿ ਸੁਰਤ ਨੂੰ ਜਿੱਥੇ ਅਟਕਾਇਆ ਹੋਇਆ ਸੀ ਗਰੀਬ ਨਵਾਜ ਨੇ ਸੁਰਤ ਨੂੰ ਅੱਗੇ ਤੋਰ ਕੇ ਪਰਮੇਸ਼ਰ ਤੱਕ ਪਹੁੰਚਾ ਦਿੱਤਾ। ਅੱਜ ਵੀ ਸਤਿਗੁਰੂ ਸਾਡੀ ਬਾਂਹ ਪਕੜ ਕੇ ਸਾਨੂੰ ਸਮਝਾਉਂਦੇ ਨੇ ਜੁੜ ਜਾਓ ਅਕਾਲ ਮੂਰਤ ਨਾਲ ਤੇ ਸੱਚਮੁੱਚ ਤੁਹਾਨੂੰ ਸਾਕਸ਼ਤ ਪਰਮੇਸ਼ਰ ਦੀ ਮੂਰਤ ਬਣਾ ਦਿਆਂਗਾ, ਕਿਉਂਕਿ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਇਹ ਸਫ਼ਰ ਸੀ ਅਸਲ ਵਿੱਚ ਕਿ ਅਕਾਲ ਮੂਰਤ ਨਾਲ ਜੁੜ ਤੇ ਸੋ ਮੂਰਤ ਤੱਕ ਪਹੁੰਚ ਜਾਵੇਗਾ, ਪਰ ਲੋਕ ਪੱਥਰਾਂ ਨੂੰ ਪੂਜ ਪੂਜ ਕੇ ਪੱਥਰ ਹੋ ਗਏ, ਭੂਤਾਂ ਪ੍ਰੇਤਾਂ ਨੂੰ ਪੂਜ ਪੂਜ ਕੇ ਭੂਤ ਪ੍ਰੇਤ ਬਣ ਗਏ, ਜੈਸਾ ਸੇਵੈ ਤੈਸਾ ਹੋਵੇ। ਸਾਹਿਬ ਨੇ ਤਾਂ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਤੈਨੂੰ ਤੇ ਮੈਂ ਆਪਣਾ ਖਾਸ ਰੂਪ ਬਣਾਉਣਾ ਸੀ, ਤੈਨੂੰ ਸੱਚਮੁੱਚ ਇੱਕਮਿੱਕ ਕਰ ਲੈਣਾ ਸੀ, ਬੁਲੰਦੀਆਂ ਤੱਕ ਪਹੁੰਚਾਉਣਾ ਸੀ। ਉਸੇ ਪਟਨਾ ਸਾਹਿਬ ਦੀ ਧਰਤੀ ਤੇ ਗਰੀਬ ਨਵਾਜ ਨੇ ਜਦੋਂ ਰਾਜਾ ਫਤਿਹ ਚੰਦ ਤੇ ਉਹਦੀ ਰਾਣੀ ਘਰ ਵਿੱਚ ਰਾਜ ਭਾਗ ਦੇ ਸਾਰੇ ਸੁੱਖ ਨੇ ਪਰ ਘਰ ਵਿੱਚ ਸੰਤਾਨ ਨਹੀਂ ਹੈ, ਲੋਕੀ ਔਤ ਕਹਿੰਦੇ ਸਨ, ਆਪਣੇ ਬੱਚਿਆਂ ਨੂੰ ਉਹਨਾਂ ਦੇ ਕੋਲ ਨਹੀਂ ਸਨ ਜਾਣ ਦਿੰਦੇ, ਪਰ ਜਦੋਂ ਸੱਚਮੁੱਚ ਰਾਣੀ ਮੈਣੀ ਨੇ ਇੱਕ ਆਸ ਰੱਖੀ ਕਿ ਇਹ ਮਾਲਕ ਜੇ ਕਿਤੇ ਮਾਂ ਗੁਜਰੀ ਦੇ ਲਾਲ ਵਰਗਾ ਲਾਲ ਮੇਰੀ ਗੋਦੀ ਵਿੱਚ ਵੀ ਖੇਡੇ, ਕਿਤੇ ਮੈਨੂੰ ਮਾਂ ਕਹਿ ਕੇ ਬੁਲਾਏ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਵੀ ਆਸ ਪੂਰੀ ਕਰ ਦਿੱਤੀ ਵੀ ਔਤ ਅਸਲ ਵਿੱਚ ਉਹ ਨਹੀਂ ਜਿਨ੍ਹਾਂ ਦੇ ਘਰ ਸੰਤਾਨ ਨਹੀਂ, ਔਤ ਤਾਂ ਉਹ ਨੇ ਜਿਨ੍ਹਾਂ ਦੇ ਹਿਰਦੇ ਵਿੱਚੋਂ ਧਰਮ ਨਹੀਂ ਪ੍ਰਗਟ ਹੋਇਆ, ਜਿਨ੍ਹਾਂ ਦੇ ਹਿਰਦੇ ਵਿੱਚੋਂ ਪਰਮੇਸ਼ਰ ਪ੍ਰਗਟ ਨਹੀਂ ਹੋਇਆ, ਜਿਹੜੇ ਧਰਮ ਤੋਂ ਵਾਂਝੇ ਨੇ, ਜਿਹੜੇ ਗੁਰੂ ਤੋਂ ਵਾਂਝੇ ਨੇ, ਜਿਹੜੇ ਪਰਮੇਸ਼ਰ ਤੋਂ ਵਾਂਝੇ ਨੇ, ਉਹਨਾਂ ਨੂੰ ਔਤ ਕਵੋ, ਭਾਵੇਂ ਉਹਨਾਂ ਦੇ ਦਸ ਦਸ ਬੱਚੇ ਵੀ ਕਿਉਂ ਨਾ ਹੋਣ, ਭਾਵੇਂ ਉਹਨਾਂ ਦੇ ਪੰਦਰਾਂ ਪੰਦਰਾਂ ਬੱਚੇ ਵੀ ਕਿਉਂ ਨਾ ਹੋਣ, ਉਹ ਔਂਤਰੀ ਤੁਰ ਜਾਂਦੇ ਨੇ ਸੰਸਾਰ ਤੋਂ ਜਿਨ੍ਹਾਂ ਦੇ ਅੰਦਰੋਂ ਧਰਮ ਨਹੀਂ ਜਨਮ ਲੈਂਦਾ, ਜਿਨ੍ਹਾਂ ਦੇ ਅੰਦਰੋਂ ਗੁਰੂ ਦੀ ਵਿਚਾਰਧਾਰਾ ਨਹੀਂ ਪਨਪਤੀ। ਸਾਹਿਬ ਨੇ ਉਸ ਰਾਣੀ ਨੂੰ ਮਾਂ ਕਹਿ ਕੇ ਸੰਬੋਧਨ ਕੀਤਾ ਤੇ ਦੱਸ ਦਿੱਤਾ ਦੁਨੀਆਂ ਦੇ ਲੋਕੋ ਜੇ ਕਿਸੇ ਦੇ ਘਰ ਸੰਤਾਨ ਨਾ ਹੋਵੇ ਤੇ ਉਹਨਾਂ ਨਾਲ ਈਰਖਾ ਨਾ ਕਰਿਓ, ਤਾਨੇ ਦੇ ਦੇ ਕੇ ਉਹਨਾਂ ਨੂੰ ਨਾ ਮਾਰਿਓ, ਸਗੋਂ ਜੇ ਕਿਸੇ ਦੂਸਰੇ ਲਾਲ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਆ ਪੈਦਾ ਹੁੰਦਾ ਤੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਕੋਲ ਭੇਜੋ ਤੇ ਉਹਨਾਂ ਦੇ ਚਾਹ ਪੂਰੇ ਕਰੋ। ਇੱਥੇ ਗਰੀਬ ਨਵਾਜ ਨੇ ਗੰਗਾ ਨਦੀ ਦੇ ਵਿੱਚ ਕੰਗਣ ਸੁੱਟ ਕੇ ਦੱਸ ਦਿੱਤਾ ਸੀ ਕਿ ਗਰੀਬ ਨਵਾਜ ਸਾਡੀ ਸੁਰਤ ਨੂੰ ਕਿੰਨਾ ਉੱਚਾ ਲਿਜਾਣਾ ਚਾਹੁੰਦੇ ਨੇ। ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਬੜਾ ਸੋਹਣਾ ਲਿਖਿਆ ਵੀ ਜੇ ਕਿਤੇ ਗੰਗਾ ਤੇ ਗੋਦਾਵਰੀ ਨੂੰ ਕੋਈ ਪ੍ਰਸ਼ਨ ਕਰੇ ਵੀ ਤੁਹਾਡੇ ਕੰਢਿਆਂ ਤੇ ਬੈਠ ਕੇ ਤਪ ਕਰਨ ਵਾਲੇ ਬੜੇ ਆਏ, ਤੁਹਾਡੇ ਵਿੱਚ ਚੁੱਭੀਆਂ ਲਾਉਣ ਵਾਲੇ ਬੜੇ ਆਏ, ਤੁਹਾਡੇ ਵਿੱਚ ਇਸ਼ਨਾਨ ਕਰਨ ਵਾਲੇ ਬੜੇ ਆਏ, ਗੋਤਾਖੋਰ ਬੜੇ ਆਏ, ਉਹ ਬੜੇ ਆਏ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਬਹੁਤ ਕੁਝ ਲਿਆ, ਪਰ ਤੁਸੀਂ ਉਹਨਾਂ ਬਾਰੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕੀ ਅੰਤਰ ਕੱਢਿਆ? ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਗੰਗਾ ਤੇ ਗੋਦਾਵਰੀ ਇੱਕ ਸੁਰ ਵਿੱਚ ਹੋ ਕੇ ਉੱਤਰ ਦੇਣਗੀਆਂ ਵੀ ਜਿੰਨੇ ਵੀ ਆਏ ਉਹਨਾਂ ਨੇ ਸਾਡੇ ਵਿੱਚੋਂ ਕੁਝ ਲੈਣ ਦਾ ਯਤਨ ਕੀਤਾ, ਇੱਕੋ ਹੀ ਮਹਾਂਪੁਰਖ ਆਇਆ ਧੰਨ ਗੁਰੂ ਗੋਬਿੰਦ ਸਿੰਘ। ਗੰਗਾ ਕਹਿੰਦੀ ਜਦੋਂ ਆਇਆ ਤੇ ਕੰਗਣ ਦੇ ਗਿਆ, ਤੇ ਗੋਦਾਵਰੀ ਕਹਿੰਦੀ ਜਦੋਂ ਜਾਣ ਲੱਗਾ ਮੈਨੂੰ ਹੀਰੇ ਤੇ ਨਗੀਨੇ ਦੇ ਕੇ ਸ਼ਰਸ਼ਾਰ ਕਰ ਗਿਆ। ਜਦੋਂ ਬਹਾਦਰ ਸ਼ਾਹ ਨੇ ਕਿਹਾ ਸੀ ਸਤਿਗੁਰੂ ਜੀ ਹੀਰਾ ਬੜਾ ਕੀਮਤੀ ਤੁਸੀਂ ਗੋਦਾਵਰੀ ਵਿੱਚ ਸੁੱਟ ਦਿੱਤਾ, ਤੁਹਾਨੂੰ ਇਹਦੀ ਸਾਰ ਨਹੀਂ, ਤੇ ਸਾਹਿਬ ਕਹਿਣ ਲੱਗੇ ਮੇਰੇ ਕੋਲ ਪਰਮਾਤਮਾ ਰੂਪੀ ਹੀਰਾ ਹੈ, ਭਾਈ ਰੇ ਹਰ ਹੀਰਾ ਗੁਰ ਮਾਹੇ, ਤੇ ਉਸ ਅਸਲੀ ਹੀਰੇ ਦੇ ਹੁੰਦਿਆਂ ਮੈਨੂੰ ਨਕਲੀ ਹੀਰੇ ਦੀ ਕੀ? ਸਾਹਿਬ ਕਹਿਣ ਲੱਗੇ ਸੱਚਮੁੱਚ ਮੇਰੇ ਸਿੱਖ ਹੀਰੇ ਨੇ ਜਿਨ੍ਹਾਂ ਦਾ ਜੀਵਨ ਇੰਨਾ ਅਨਮੋਲ ਬਣ ਚੁੱਕਾ, ਮੈਨੂੰ ਇਹਨਾਂ ਅਸਲੀ ਹੀਰਿਆਂ ਦੇ ਹੁੰਦਿਆਂ ਤੇਰੇ ਨਕਲੀ ਹੀਰੇ ਦੀ ਲੋੜ ਨਹੀਂ, ਕਿਉਂਕਿ ਸੱਚਮੁੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਬਚਪਨ ਦੇ ਵਿੱਚ ਹੀ ਉਹ ਧਰਮ ਕਰਮ ਸ਼ੁਰੂ ਕਰ ਦਿੱਤੇ ਸਨ ਜਿਹੜਾ ਧਰਮ ਕਰਮ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਾਇਆ, ਤੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਉਸੇ ਧਰਮ ਦੀ ਪਹਿਰੇਦਾਰੀ ਕੀਤੀ ਗਈ। ਗਰੀਬ ਨਵਾਜ ਨੇ ਦਾਨਾਪੁਰ ਦੀ ਧਰਤੀ ਤੇ ਇੱਕ ਗਰੀਬ ਮਾਤਾ ਦੇ ਘਰ ਉਹਦੀ ਖਿਚੜੀ ਖਾ ਕੇ ਉਹਨੂੰ ਨਵਾਜ ਕੇ ਸੱਚਮੁੱਚ ਗਰੀਬ ਨਵਾਜ ਹੋਣ ਦਾ ਜਿਹੜਾ ਸੰਸਾਰ ਦੇ ਵਿੱਚ ਗੁਣ ਸੀ ਉਹ ਪ੍ਰਗਟ ਕੀਤਾ। ਔਰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਇੱਥੇ ਵੀ ਧਰਮ ਦੀ ਖਾਤਰ ਧਰਮ ਨੂੰ ਬਚਾਉਣ ਵਾਸਤੇ ਆਪਣੇ ਪੂਜਨੀਕ ਪਿਤਾ ਨੂੰ ਕੁਰਬਾਨੀ ਕਰਨ ਵਾਸਤੇ ਦਿੱਲੀ ਭੇਜਿਆ ਤੇ ਸਪਸ਼ਟ ਕੀਤਾ ਧਰਮ ਹੇਤ ਸਾਕਾ ਜਿਨ ਕੀਆ, ਜੇ ਖਾਲਸੇ ਦੀ ਸਾਜਨਾ ਹੋਈ ਤੇ ਉੱਥੇ ਵੀ ਸਪਸ਼ਟ ਕੀਤਾ ਸਾਹਿਬ ਜੀ ਨੇ ਧਰਮ ਸਥਾਪਨੇ ਕੋ ਦੁਸ਼ਟਨ ਕੇ ਖਾਪਨੇ ਕੋ ਖਾਲਸਾ ਬਣਾਇਓ ਹੈ, ਜੇ ਜੰਗਾਂ ਲੜੀਆਂ ਗਈਆਂ ਧਰਮ ਯੁੱਧ ਕਹਿ ਚਾਏ। ਸਾਹਿਬ ਕਹਿਣ ਲੱਗੇ ਇਹ ਵੀ ਮਨੋਰਥ ਧਰਮ ਹੀ ਦ੍ਰਿੜ ਕਰਾਉਣਾ ਹੈ, ਇਹੀ ਕਾਰਨ ਕਿ ਜੰਗਾਂ ਯੁੱਧਾਂ ਦੇ ਵਿੱਚ ਵੀ ਧਰਮ ਨੂੰ ਕਾਇਮ ਰੱਖਿਆ ਗਿਆ। ਜੇ ਪਹਾੜੀ ਰਾਜਿਆਂ ਦੀ ਨੌਂ ਰਾਣੀ ਪਦਮਨੀ ਆਈ ਤੇ ਆ ਕੇ ਸਤਿਗੁਰਾਂ ਦੀ ਪਰਖ ਕਰਨ ਵਾਸਤੇ ਆਖਦੀ ਸਤਿਗੁਰੂ ਮੈਂ ਆਪ ਦੀ ਸੇਵਕਾ ਹਾਂ, ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਆਸ਼ੀਰਵਾਦ ਦਿਓ, ਤੇ ਗੁਰੂ ਕਲਗੀਧਰ ਪਾਤਸ਼ਾਹ ਤੀਰ ਦੀ ਨੋਕ ਨਾਲ ਉਹਦੇ ਸਿਰ ਤੇ ਅਸੀਸ ਦੇ ਕੇ ਆਖਦੇ ਨੇ ਜੇ ਸੱਚਮੁੱਚ ਧੀ ਬਣ ਕੇ ਆਉਂਦੀ ਤੇ ਇਹ ਹੱਥ ਜ਼ਰੂਰ ਤੇਰੇ ਸਿਰ ਤੇ ਟਿਕਦੇ, ਪਰ ਪਰਖ ਕਰਨ ਵਾਸਤੇ ਆਈ ਹੈ ਤੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਬਚਪਨ ਤੋਂ ਹੀ ਜਿੱਥੇ ਹਰ ਪ੍ਰਕਾਰ ਦੀ ਸਿੱਖਿਆ ਦਿੱਤੀ, ਹਰ ਪ੍ਰਕਾਰ ਦੀ ਰੱਖਿਆ ਦਾ ਖਿਆਲ ਰੱਖਿਆ, ਉੱਥੇ ਹਰ ਰੋਜ਼ ਮੇਰੇ ਕੰਨਾਂ ਵਿੱਚ ਇਹੀ ਉਪਦੇਸ਼ ਦਿੱਤਾ ਜਾਂਦਾ ਰਿਹਾ ਕਿ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਤੇ ਜੇ ਰੋਪੜ ਦੇ ਇਲਾਕੇ ਵਿੱਚ ਜੰਗ ਯੁੱਧ ਲੜਦਿਆਂ ਇੱਕ ਵਾਰ ਰੰਗੜ ਮੁਸਲਮਾਨਾਂ ਦੀ ਬੱਚੀ ਨੂੰ ਪਕੜ ਕੇ ਸਿੱਖ ਸਤਿਗੁਰਾਂ ਦੇ ਦਰਬਾਰ ਵਿੱਚ ਲੈ ਆਏ ਤੇ ਆ ਕੇ ਕਹਿਣ ਲੱਗੇ ਪਾਤਸ਼ਾਹ ਮੁਸਲਮਾਨ ਲੋਕ ਹਿੰਦੂ ਬਹੁ ਬੇਟੀਆਂ ਨੂੰ ਬੇਪਤ ਕਰਦੇ ਨੇ, ਅੱਜ ਉਹਨਾਂ ਦੀ ਬੱਚੀ ਸਾਡੀ ਗ੍ਰਿਫਤ ਵਿੱਚ ਆਈ ਹੈ, ਸਾਨੂੰ ਕੀ ਹੁਕਮ ਹੈ? ਸਾਹਿਬ ਨੇ ਕਿਹਾ ਇਹ ਸਾਡੀ ਬੱਚੀ ਹੈ ਤੇ ਇਹਨੂੰ ਧਰਮ ਇਹ ਕਹਿੰਦਾ ਹੈ ਵੀ ਸੁਰੱਖਿਅਤ ਰੂਪ ਵਿੱਚ ਇਹਨਾਂ ਦੇ ਕੈਂਪ ਵਿੱਚ ਪਹੁੰਚਾਉਣਾ ਚਾਹੀਦਾ, ਤੇ ਕੇਵਲ ਹਿੰਦੂਆਂ ਦੀ ਬਹੁ ਬੇਟੀ ਨਹੀਂ, ਪਿੱਛੇ ਜੇ ਜੰਮੂ ਕਸ਼ਮੀਰ ਦੀ ਧਰਤੀ ਤੇ ਜਦੋਂ ਮੁਸਲਮਾਨਾਂ ਦੀਆਂ ਬੱਚੀਆਂ ਤੇ ਕਟਾਸ਼ ਕੀਤਾ ਗਿਆ ਉਦੋਂ ਵੀ ਸਿੱਖਾਂ ਨੇ ਹਾਂ ਦਾ ਨਾਰਾ ਮਾਰਿਆ ਸੀ, ਕਿਉਂਕਿ ਸਤਿਗੁਰੂ ਨੇ ਇਹ ਧਰਮ ਦ੍ਰਿੜ ਕਰਵਾਇਆ ਹੈ। ਜਦੋਂ ਸੱਚਮੁੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਇਹਨਾਂ ਦੀ ਬੱਚੀ ਹੁਣ ਸੁਰੱਖਿਅਤ ਰੂਪ ਵਿੱਚ ਇਹਨਾਂ ਦੇ ਕੈਂਪ ਵਿੱਚ ਪਹੁੰਚਾਈ ਜਾਵੇ, ਉਹ ਗੱਲਬਾਤ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕੀਤੀ ਹੈ ਕਿ ਪੁੰਨ ਸਿੰਘਨ ਬੂਝੇ ਗੁਣ ਖਾਨੀ ਸਕਲ ਤੁਰਕ ਭੁਗਵੈ ਹਿੰਦਵਾਨੀ ਸਿੱਖ ਬਦਲਾ ਲੈ ਭਲਾ ਜਣਾਵੈ ਗੁਰ ਸ਼ਾਸਤਰ ਕਿਉਂ ਵਰਜ ਹਟਾਵੈ ਸੁਣ ਸਤਿਗੁਰ ਬੋਲੇ ਤੇ ਸੁਬੇਰੇ ਹਮ ਲੈ ਜਾਨੋ ਪੰਥ ਉਚੇਰੇ ਨਹੀਂ ਅਦੋਗਤ ਬਿਖੈ ਪਚਾਵੇ ਤਾਂ ਤੇ ਕਲਮਲ ਕਰਨ ਹਟਾਵੈ। ਜੰਗ ਯੁੱਧ ਹੋ ਰਿਹਾ ਜਦੋਂ ਕਿ ਸਭ ਕੁਝ ਜਾਇਜ਼ ਮੰਨਿਆ ਜਾਂਦਾ ਤੇ ਉੱਥੇ ਵੀ ਧਰਮ ਨਿਭਾਇਆ ਜਾ ਰਿਹਾ ਕਿਉਂਕਿ ਆਮ ਕਰਕੇ ਜੰਗ ਯੁੱਧ ਜਿਹੜੇ ਜਰ ਜੋਰੂ ਤੇ ਜ਼ਮੀਨ ਦੀ ਖਾਤਰ ਲੜੇ ਜਾਂਦੇ ਸਨ ਪਰ ਸਾਹਿਬ ਨੇ ਸਪਸ਼ਟ ਕੀਤਾ ਹਮ ਇਹ ਕਾਜ ਜਗਤ ਮੋਹ ਆਏ ਧਰਮ ਹੇਤ ਗੁਰਦੇਵ ਪਠਾਏ। ਜੇ ਜੰਗ ਵੀ ਲੜੇ ਤੇ ਉਹ ਧਰਮ ਜੰਗ ਸਨ ਧਰਮ ਯੁੱਧ ਸਨ ਜੰਗਾਂ ਯੁੱਧਾਂ ਦੇ ਵਿੱਚੋਂ ਵੀ ਧਰਮ ਦੀ ਜਿਹੜੀ ਝਲਕ ਸੀ ਉਹ ਦਿਖਾਈ ਦਿੰਦੀ ਸੀ ਤੇ ਗਰੀਬ ਨਵਾਜ਼ ਨੇ ਆਪਣਾ ਸਮੁੱਚਾ ਜੀਵਨ ਧਰਮ ਪਰਾਇਣ ਹੋ ਕੇ ਸਰਬੰਸ ਤੱਕ ਜਦੋਂ ਕੁਰਬਾਨ ਕਰ ਦਿੱਤਾ ਬੇਟੋਂ ਕੇ ਕਤਲ ਹੋਣੇ ਕੀ ਸੁਣੀ ਜੂ ਹੀ ਖਬਰ ਸ਼ੁਕਰੀਆ ਅਕਾਲ ਕਾ ਕੀਆ ਉਠਾ ਕਰ ਸਰ ਅਰਜ ਕੀ ਕੇ ਕਰ ਬੰਦਾ ਪੇ ਕਿਰਪਾ ਕੀ ਨਜ਼ਰ ਆਜ ਮੁਝ ਪਰ ਸੇ ਤੇਰੀ ਅਮਾਨਤ ਅਦਾ ਹੋਈ ਧਰਮ ਕੀ ਖਾਤਰ ਬੱਚੋਂ ਕੀ ਜਾਨ ਫਿਦਾ ਹੋਈ। ਇਹ ਧਰਮ ਹੀ ਸੀ ਕਿ ਜੰਗਾਂ ਯੁੱਧਾਂ ਦੇ ਵਿੱਚ ਭਾਈ ਘਨੱਈਆ ਜੀ ਨੂੰ ਜਲ ਛਕਾਉਣ ਦੇ ਨਾਲ ਨਾਲ ਮਰਮ ਪੱਟੀ ਦੇ ਕੇ ਤੋਰਨਾ ਆਪਣੇ ਤੀਰਾਂ ਦੇ ਅੱਗੇ ਸੋਨਾ ਲਾਉਣਾ ਵੀ ਸਾਡਾ ਮਨੋਰਥ ਬੰਦੇ ਮਾਰਨਾ ਨਹੀਂ ਬਿਨਾਂ ਵਜ੍ਹਾ ਹਮ ਖੁਦ ਵੀ ਨਹੀਂ ਚਾਹਤੇ ਕਿ ਜੰਗ ਹੋ ਹਾਂ ਉਸੇ ਲੜੇਂਗੇ ਜਿਸੇ ਲੜਨੇ ਕੀ ਉਮੰਗ ਹੋ ਜੇ ਕੋਈ ਫਟੜ ਹੋ ਜਾਂਦਾ ਤੇ ਉਹ ਸੋਨਾ ਉਹਦੇ ਕੰਮ ਆ ਸਕੇ ਜ਼ਖਮਾਂ ਦਾ ਇਲਾਜ ਕਰਨ ਲਈ ਜੇ ਕੋਈ ਚੜ੍ਹਾਈ ਕਰ ਜਾਂਦਾ ਤੇ ਉਹਦਾ ਪਰਿਵਾਰ ਉਹਦੇ ਸੰਸਕਾਰ ਦਾ ਉਹਦੇ ਦਫਨਾਉਣ ਦਾ ਯੋਗ ਪ੍ਰਬੰਧ ਕਰ ਸਕੇ ਉਹਦੇ ਬੱਚੇ ਗੁਜ਼ਾਰਾ ਕਰ ਸਕਣ। ਗਰੀਬ ਨਵਾਜ਼ ਨੇ ਇਹ ਦੱਸਣਾ ਸੀ ਤੁਸੀਂ ਕਿੰਨੇ ਕੁ ਪਾਣੀ ਵੇਚੋ ਤੇ ਸੱਚਮੁੱਚ ਇਹ ਧਰਮ ਹੀ ਸੀ ਕਿ ਸਭ ਕੁਝ ਸਤਿਗੁਰੂ ਜੀ ਨੇ ਕੁਰਬਾਨ ਕਰਕੇ ਤੇ ਅਖੀਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਸਰੀਰਕ ਤੌਰ ਤੇ ਪੰਜਾਂ ਪਿਆਰਿਆਂ ਨੂੰ ਅਧਿਕਾਰ ਦਿੱਤੇ ਕਿ ਤੁਸੀਂ ਕੇਵਲ ਸਿੱਖ ਹੀ ਨਹੀਂ ਸੱਚਮੁੱਚ ਜਦੋਂ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਖੰਡੇ ਦੀ ਪੌਲ ਅੱਗੇ ਛਕਾਓਗੇ ਤੇ ਤੁਹਾਨੂੰ ਅਧਿਕਾਰ ਹੈ ਕਿ ਤੁਸੀਂ ਆਪਣੇ ਵਰਗੇ ਸਿੱਖ ਹੋਰ ਬਣਾ ਸਕਦੇ ਹੋ। ਇਸੇ ਕਰਕੇ ਕਿਸੇ ਕਵੀ ਨੇ ਲਿਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੂੰ ਸਾਰਾ ਕੁਝ ਹੀ ਆਪਣੇ ਖਾਲਸੇ ਨੂੰ ਅਰਪਣ ਕਰ ਦਿੱਤਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ ਮਨੁੱਖਤਾ ਦੀ ਮਜ਼ਲੂਮਾਂ ਦੀ ਰਾਖੀ ਕੀਤੀ ਅਗਰ ਤੁਸੀਂ ਇਹ ਪਾਰੋਪਕਾਰ ਨਾ ਕਰਦੇ ਤੇ ਅੱਜ ਭਾਰਤ ਦੀ ਜਿਹੜੀ ਸੰਸਕ੍ਰਿਤੀ ਸੀ ਕਿਸ ਤਰ੍ਹਾਂ ਦੀ ਹੋਣੀ ਸੀ ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇ ਕਿਤੇ ਐਸੇ ਮਹਾਂਬਲੀ ਸੂਰਮੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤੇ ਅੱਜ ਸੰਸਾਰ ਦੇ ਵਿੱਚ ਭਾਰਤ ਵਰਸ਼ ਵਿੱਚ ਜਿਹੜੀ ਸੰਸਕ੍ਰਿਤੀ ਆਪਾਂ ਵੇਖ ਰਹੇ ਹਾਂ ਇਹ ਸਾਨੂੰ ਦਿਖਾਈ ਨਾ ਦਿੰਦੀ। ਸਤਿਗੁਰੂ ਸਾਹਿਬ ਜੀ ਨੇ ਸਮੁੱਚਾ ਜੀਵਨ ਜਿਹੜਾ ਸੀ ਮਨੁੱਖਤਾ ਦੀ ਖਾਤਰ ਧਰਮ ਪ੍ਰੈਣ ਹੋ ਕੇ 42 ਸਾਲ ਦੀ ਜਿਹੜੀ ਜਗਤ ਫੇਰੀ ਨੀਲੇ ਦਾ ਸ਼ਾਹ ਸਵਾਰ ਬਣ ਕੇ ਆਪਣੀ ਮੰਜ਼ਲੇ ਮਕਸੂਦ ਤੱਕ ਉਹਨਾਂ ਨੇ ਤੈਅ ਕੀਤਾ ਤੇ ਸਭ ਕੁਝ ਹੀ ਉਹਨਾਂ ਨੇ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ। ਅੱਜ ਸਾਰੀਆਂ ਸੰਗਤਾਂ ਨੂੰ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਕਿਉਂਕਿ ਉਨ੍ਹਾਂ ਨੇ 10ਵੇਂ ਨਾਨਕ ਬਣ ਕੇ ਗੁਰੂ ਨਾਨਕ ਜੋਤ ਦੇ 10ਵੇਂ ਵਾਰਸ ਬਣ ਕੇ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਧਾਂਤ ਸਨ ਉਨ੍ਹਾਂ ਦੀ ਪਹਿਰਾਦਾਰੀ ਕੀਤੀ ਤੇ ਸਪਸ਼ਟ ਕੀਤਾ ਕਿ ਮੈਂ ਉਸੇ ਪੰਥ ਦਾ ਪ੍ਰਚਾਰ ਕਰਨ ਲਈ ਉਸੇ ਦਾ ਵਿਸਤਾਰ ਕਰਨ ਵਾਸਤੇ ਜਗਤ ਵਿੱਚ ਆਇਆ ਹਾਂ ਜਿਹੜਾ ਪੰਥ ਗੁਰੂ ਨਾਨਕ ਸਾਹਿਬ ਨੇ ਤੋਰਿਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਲੰਤ ਜਮ ਤਰਾਸ ਮਿਟਾਈ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੈ ਸਭ ਪੰਥ ਉਸ ਪੰਥ ਨੂੰ ਗੁਰੂ ਤੇਗ ਬਹਾਦਰ ਸਾਹਿਬ ਤੱਕ ਜਦੋਂ ਤਿਆਰ ਕੀਤਾ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਸਾਰ ਦੇ ਸਾਹਮਣੇ ਉਸ ਪੰਥ ਨੂੰ ਜਦੋਂ ਪ੍ਰਗਟ ਕੀਤਾ ਤੇ ਸੱਚਮੁੱਚ ਡਾਕਟਰ ਗੋਕਲ ਚੰਦ ਨਾਰੰਗ ਹੋਣਾ ਨੇ ਲਿਖਿਆ ਕਿ ਜਿਹੜੀ ਖਾਲਸੇ ਦੇ ਰੂਪ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਫਸਲ ਕੱਟੀ ਉਹਦੀ ਜ਼ਮੀਨ ਗੁਰੂ ਨਾਨਕ ਸਾਹਿਬ ਤਿਆਰ ਕਰਕੇ ਆਪ ਬੀਜ ਕੇ ਗਏ ਤੇ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਉਹ ਪੰਥ ਤਿਆਰ ਕੀਤਾ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਪੰਥ ਫਿਰ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ। ਬੋਲ ਨੇ ਉਸ ਲਿਖਾਰੀ ਦੇ ਦਾ ਕਰੋਪਸ ਵਿੱਚ ਵਾਜ ਕੱਟ ਬਾਈ ਗੁਰੂ ਗੋਬਿੰਦ ਸਿੰਘ ਇਨ ਦਾ ਸ਼ੇਪ ਆਫ ਖਾਲਸਾ ਪੰਥ ਦਾ ਲੈਂਡ ਵਾਜ ਪ੍ਰਪੇਅਰਡ ਬਾਈ ਗੁਰੂ ਨਾਨਕ। ਫਿਰ ਸਾਨੂੰ ਸਮਝ ਆਵੇਗੀ ਕਿ ਸਾਰਾ ਪ੍ਰਤਾਪ ਗੁਰੂ ਨਾਨਕ ਸਾਹਿਬ ਦਾ ਹੈ ਤੇ ਬਾਕੀ ਨੌ ਪਾਤਸ਼ਾਹੀਆਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ ਜੋਤ ਉਹਾ ਜੁਗਤ ਸਾਏ ਦੇ ਮਹਾਂਵਾਕ ਅਨੁਸਾਰ। ਇਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਗਤ ਵਿੱਚ ਪਰਉਪਕਾਰ ਕੀਤੇ। ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਹੁਣ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪਾੜੇ ਪਾੜੇ ਗੱਡੀ ਲੱਦੀ ਹੈ, ਪਾੜੇ ਪਾੜੇ ਭਰੀ ਹੈ ਸਾਥ।
ਇਹ ਪਾਵਨ ਅੰਮ੍ਰਿਤਮਈ ਬਚਨ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਆਸਾ ਦੀ ਵਾਰ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 467 ਤੇ 9ਵੀਂ ਪੌੜੀ ਦੇ ਰੂਪ ਵਿੱਚ ਸੁਸ਼ੋਭਿਤ ਹਨ। ਇਨ੍ਹਾਂ ਬਚਨਾਂ ਨੂੰ ਸੁਣ ਕੇ ਜਦੋਂ ਆਪਾਂ ਵੇਖੋ ਵਿਚਾਰ ਕਰਾਂਗੇ ਤੇ ਸਮਝ ਲੱਗੇਗੀ ਗੁਰੂ ਨਾਨਕ ਸਾਹਿਬ ਕਿੱਡੇ ਇਨਕਲਾਬੀ ਸਨ। ਉਨ੍ਹਾਂ ਨੇ ਜਿੱਥੇ ਸਾਨੂੰ ਸੰਗਤੀ ਰੂਪ ਵਿੱਚ ਆਸਾ ਦੀ ਵਾਰ ਦਾ ਕੀਰਤਨ ਬਖਸ਼ਿਸ਼ ਕੀਤਾ ਹੈ, ਉੱਥੇ ਦਸਵੇਂ ਜਾਮੇ ਵਿੱਚ ਭਾਵੇਂ ਇੰਨੇ ਝੱਖੜ ਝੁੱਲੇ, ਸਿਰ ਤੇ ਮੌਤ ਦੇ ਬੱਦਲ ਮੰਡਰਾ ਰਹੇ ਸਨ, ਫਿਰ ਵੀ ਆਖਿਆ ਕਿ ਆਸਾ ਦੀ ਵਾਰ ਦਾ ਕੀਰਤਨ ਹੋਵੇ। ਥਾ ਸਰ ਪੇ ਵਖਤ ਆ ਗਿਆ ਆਸਾ ਕੀ ਵਾਰ ਕਾ, ਸਾਜੋ ਕੇ ਜੀਰੋ ਬੁੰਮ ਕਾ, ਚੜਾਓ ਉਤਾਰ ਕਾ, ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਏ ਮਿਲੇ ਤੋ ਕਰ ਲੈ ਭਜਨ ਕਰਦਗਾਰ ਕਾ, ਜਬ ਮਾਹ ਬੰਦਗੀ ਮੈਂ ਹੋਏ ਗੁਰੂ ਨਾਨਕ ਕੇ ਜਾਨਸ਼ੀ, ਅਚਾਨਕ ਟੂਟ ਪੜੇ ਖਾਲਸੇ ਪੇ ਕਈ ਲਈ। ਆਸਾ ਦੀ ਵਾਰ ਜਿਹੜੀ ਆਸਾ ਰਾਗ ਵਿੱਚ ਹੈ, ਆਸਾ ਰਾਗ ਦਾ ਨਾਮ ਹੈ ਤੇ ਸੱਚਮੁੱਚ ਜੇ ਆਸਾ ਦੀ ਵਾਰ ਦਾ ਸਿਧਾਂਤ ਆਪਾਂ ਸਮਝ ਲਈਏ ਤੇ ਸਾਡੀ ਜ਼ਿੰਦਗੀ ਵਿੱਚੋਂ ਵਹਿਮ ਭਰਮ ਕਰਮ ਕਾਂਡ ਦੂਰ ਹੋ ਜਾਣਗੇ, ਨਰੋਲ ਧਰਮ ਸਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰੇਗਾ। ਸਾਹਿਬ ਨੇ ਬਚਨ ਕਹੇ ਪੌੜੀ ਤੋਂ ਪਹਿਲਾਂ ਦੋ ਸ਼ਲੋਕ ਨੇ ਕਿ ਧਰਮ ਦੀ ਜਿਹੜੀ ਮੂਲ ਸਾਧਨਾ ਹੈ ਉਹ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਹੈ। ਜਿਵੇਂ ਆਪਾਂ ਵਣਜ ਕਰਨ ਲਈ ਤੁਰਨਾ ਹੋਵੇ ਤੇ ਸਰਮਾਇਆ ਹੋਵੇਗਾ ਤੇ ਆਪਾਂ ਵਣਜ ਕਰਾਂਗੇ। ਸਾਹਿਬ ਕਹਿੰਦੇ ਧਰਮ ਦੀ ਦੁਨੀਆਂ ਵਿੱਚ ਜਿਹੜਾ ਵਣਜ ਹੈ ਇਹ ਸੱਚਮੁੱਚ ਸੁਣ ਸਾਸਤ ਸੌਦਾਗਰੀ। ਪਹਿਲਾਂ ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹ ਤੇ ਸੁਣ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਆਇਓ ਸੁਣ ਪੜ੍ਹਨ ਕੋ ਬਾਣੀ। ਪਰ ਸਾਹਿਬ ਕਹਿੰਦੇ ਜਦੋਂ ਇਹ ਪਾਠ ਪਠਨ ਕੇਵਲ ਵਿਖਾਵੇ ਮਤ ਰਹਿ ਜਾਵੇ, ਵੀ ਆਪਾਂ ਕਹੀਏ ਵੀ ਜੇ ਹੁਣ ਘਰ ਵਿੱਚ ਬੱਚੇ ਦਾ ਵਿਆਹ ਤੇ ਲੋਕ ਕੀ ਕਹਿਣਗੇ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਇਆ ਹੀ ਨਹੀਂ, ਪਿਤਾ ਚੜ੍ਹਾਈ ਕਰ ਗਿਆ ਲੋਕ ਕੀ ਕਹਿਣਗੇ ਵੀ ਵੇਖੋ ਜੀ ਇਹਨਾਂ ਨੇ ਤਾਂ ਪਾਠ ਕਰਾਇਆ ਹੀ ਨਹੀਂ। ਜੇ ਕੇਵਲ ਵਿਖਾਵੇ ਮਾਤਰ ਦੁਨੀਆਂਦਾਰੀ ਦੀ ਖਾਤਰ, ਤੇ ਸਾਹਿਬ ਕਹਿੰਦੇ ਫਿਰ ਭਾਵੇਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਤੂੰ ਗੱਡੀਆਂ ਲੱਦ ਲੈ, ਭਾਵੇਂ ਧਾਰਮਿਕ ਗ੍ਰੰਥਾਂ ਨੂੰ ਤੂੰ ਰੱਟਾ ਲਾ ਕੇ ਵੱਡੀਆਂ ਵੱਡੀਆਂ ਜਿਹੜੀਆਂ ਸੁਭਾਵਾਂ ਨੇ ਉਹਨਾਂ ਵਿੱਚ ਬਹਿਸ ਚਰਚਾ ਕਰਨ ਲਈ ਚੱਲਿਆ ਜਾ, ਸਾਹਿਬ ਕਹਿੰਦੇ ਅਸਲ ਵਿੱਚ ਲੇਖੇ ਵਿੱਚ ਤਾਂ ਇੱਕੋ ਹੀ ਗੱਲ ਹੈ ਕਿ ਪਰਮਾਤਮਾ ਦੇ ਨਾਲ ਜੁੜ, ਉਵੇਂ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ। ਜੇ ਤੂੰ ਇੰਨੇ ਧਾਰਮਿਕ ਗ੍ਰੰਥ ਪੜ੍ਹ ਲਵੇਂ ਕਿ ਕਈ ਗੱਡੀਆਂ ਲੱਦੀਆਂ ਜਾਣ ਤੇ ਉਹਨਾਂ ਦੇ ਕਈ ਢੇਰ ਲੱਗ ਜਾਣ, ਭਾਵ ਊਠ ਗੱਡੀਆਂ ਬੈਲ ਗੱਡੀਆਂ ਲੱਦ ਕੇ ਤੂੰ ਤੁਰ ਪਵੇਂ, ਇਹ ਉਪਦੇਸ਼ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਕਸ਼ਮੀਰ ਦੀ ਧਰਤੀ ਤੇ ਮਟਨ ਨਾਮੀ ਸਥਾਨ ਤੇ ਪੰਡਿਤ ਬ੍ਰਹਮਦਾਸ ਨੂੰ ਸੰਬੋਧਨ ਕਰਕੇ ਬਖਸ਼ਿਆ ਸੀ, ਜੋ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ।
ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ,
ਤੂੰ ਇੰਨੇ ਧਾਰਮਿਕ ਗ੍ਰੰਥ ਪੜ ਲਵੇਂ ਵੀ ਬੇੜੀਆਂ ਭਰ ਜਾਣ, ਤੇ ਜੇ ਸੱਚਮੁੱਚ ਇੰਨੀਆਂ ਕਿਤਾਬਾਂ ਤੂੰ ਪੜ ਲਵੇਂ ਵੀ ਜਦੋਂ ਉਹ ਜਰਜਰੀ ਹੋਣ ਤੇ ਉਹਨਾਂ ਨੂੰ ਤੂੰ ਕਵੇਂ ਵੀ ਹੁਣੇ ਮੇਰੇ ਪੜ੍ਹਨ ਯੋਗ ਨਹੀਂ, ਉਹਨਾਂ ਦੇ ਨਾਲ ਕਈ ਜਿਹੜੇ ਖਾਤੇ ਨੇ ਉਹ ਭਰ ਜਾਣ, ਟੋਏ ਭਰ ਜਾਣ, ਭਾਵ ਇੰਨੇ ਤੂੰ ਗ੍ਰੰਥ ਪੜ੍ਹੇ ਹੋਣ।
ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ,
ਜਿੰਨੇ ਵੀ ਸਾਲ ਨੇ ਹਰ ਸਾਲ ਤੂੰ ਪੜ੍ਹਨ ਵਾਸਤੇ ਲਾ ਦਵੇ, ਹਰ ਮਹੀਨਾ ਤੂੰ ਗ੍ਰੰਥ ਪੜ੍ਹੀ ਜਾਵੇ।
ਪੜ੍ਹੀ ਹੈ ਜੇਤੀ ਆਰ ਜਾ, ਪੜ੍ਹੀ ਹੈ ਜੇਤੇ ਸਾਸ,
ਜਿੰਨੀ ਤੇਰੀ ਆਰ ਜਾ ਉਮਰ ਹੈ, ਜਿੰਨੇ ਸਵਾਸ ਨੇ, ਤੂੰ ਸਾਰੀ ਉਮਰ ਸਾਰੇ ਸਵਾਸਾਂ ਨਾਲ ਭਾਵ ਵੱਖਰੇ ਵੱਖਰੇ ਗ੍ਰੰਥ ਪੜ੍ਹਦਾ ਹੋਵੇ।
ਨਾਨਕ ਲੇਖਾ ਇੱਕ ਗੱਲ, ਹੋਰ ਹੋ ਮੈਂ ਚੱਖਣਾ ਝਾਖ।
ਨਾਨਕ ਲੇਖੇ ਵਿੱਚ ਤਾਂ ਇੱਕੋ ਹੀ ਗੱਲ ਹੈ, ਕਬੂਲ ਤਾਂ ਇਹੀ ਪੈਣਾ ਵੀ ਤੂੰ ਪਰਮਾਤਮਾ ਨਾਲ ਜੁੜਿਆ ਹੈ ਕਿ ਨਹੀਂ ਜੁੜਿਆ, ਤੇਰੀ ਜ਼ਿੰਦਗੀ ਵਿੱਚ ਧਰਮ ਆਇਆ ਕਿ ਨਹੀਂ ਆਇਆ। ਹੋਰ ਤਾਂ ਪੜ੍ਹ ਪੜ੍ਹ ਕੇ ਸਕੋ ਹਉਮੈ ਦੇ ਕਾਰਨ ਝੱਖਾਂ ਮਾਰਨੀਆਂ ਨੇ, ਭਟਕਣਾ ਵਿੱਚ ਪੈਣਾ ਹੈ, ਕਿਉਂਕਿ ਗਰੀਬ ਨਵਾਜ ਨੇ ਪਾਵਨ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਜਿਵੇਂ ਭਗਤ ਕਬੀਰ ਸਾਹਿਬ ਦੇ ਬਚਨ ਨੇ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਾਂ ਸੁਭਾਰਾ, ਰਾਮ ਨਾਮ ਕੀ ਗੱਤ ਨਹੀਂ ਜਾਨੀ, ਕੈਸੇ ਉੱਤਰ ਸੁਪਾਰਾ। ਕਹਿੰਦੇ ਜਿਵੇਂ ਗਧੇ ਦੇ ਉੱਪਰ ਚੰਦਨ ਲੱਦਿਆ ਹੋਵੇ ਤੇ ਉਹਨੂੰ ਭਾਰ ਤੋਂ ਬਿਨਾਂ ਹੋਰ ਕੁਝ ਨਹੀਂ, ਉਹ ਕਿਉਂਕਿ ਉਹਨੂੰ ਪਤਾ ਹੀ ਨਹੀਂ। ਇਸੇ ਤਰ੍ਹਾਂ ਜੇ ਤੇਰੀ ਜ਼ਿੰਦਗੀ ਵਿੱਚ ਧਾਰਮਿਕ ਗ੍ਰੰਥਾਂ ਦਾ ਤੱਤ ਸਿਧਾਂਤ ਨਹੀਂ ਲਾਗੂ ਹੋਇਆ ਤੇ ਫਿਰ ਕਹਿੰਦੇ ਤੂੰ ਜਿੰਨਾ ਮਰਜ਼ੀ ਪੜ੍ਹ ਲੈ, ਲੇਖੇ ਵਿੱਚ ਤਾਂ ਕਬੂਲ ਤਾਂ ਇੱਕੋ ਹੀ ਗੱਲ ਪੈਣੀ ਹੈ ਮਾਲਕ ਦੇ ਦਰ ਤੇ, ਵੀ ਤੇਰੀ ਜ਼ਿੰਦਗੀ ਵਿੱਚ ਸਿਧਾਂਤ, ਤੇਰੀ ਜ਼ਿੰਦਗੀ ਵਿੱਚ ਧਰਮ ਆਇਆ ਕਿ ਨਹੀਂ ਆਇਆ, ਬਾਕੀ ਤਾਂ ਤੈਨੂੰ ਭਟਕਣਾ ਵਿੱਚ ਹੀ ਪਾਵੇਗਾ। ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਵੀ ਏਕਾ ਬਾਤ ਵਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਿਆ, ਪੜ ਪੜ ਪੰਡਿਤ ਬਾਦ ਵਖਾਣੈ, ਭੀਤਰ ਹੁੰਦੀ ਬਸਤ ਨਾ ਜਾਣੈ, ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਏ ਬਹਾਏ। ਜੇ ਤੂੰ ਆਪ ਹੀ ਕਰਮ ਕਾਂਡਾਂ ਵਿੱਚ, ਜਾਤ ਪਾਤ ਵਿੱਚ, ਵਹਿਮਾਂ ਭਰਮਾਂ ਵਿੱਚ ਡੁੱਬ ਗਿਆ ਤੇ ਦੂਜਿਆਂ ਨੂੰ ਪਾਰ ਕਿਵੇਂ ਕਰੇਗਾ, ਜੋ ਡੁਬੰਦੇ ਆਪ ਤਰਾਏ ਕਿਨ ਖੇ। ਤੂੰ ਤਾਂ ਧਾਰਮਿਕ ਗ੍ਰੰਥ ਪੜ੍ਹ ਕੇ ਲੋਕਾਂ ਨੂੰ ਸੱਚੇ ਰੱਬ ਨਾਲ ਜੋੜਨਾ ਸੀ, ਵਹਿਮਾਂ ਭਰਮਾਂ ਤੋਂ ਕੱਢਣਾ ਸੀ, ਕਰਮ ਕਾਂਡਾਂ ਤੋਂ ਹਟਾਉਣਾ ਸੀ, ਤੇ ਖੁਦ ਕਰਮ ਕਾਂਡ, ਖੁਦ ਵਹਿਮ ਭਰਮ ਆਪ ਵੀ ਕਰ ਰਿਹਾ ਤੇ ਦੂਜਿਆਂ ਨੂੰ ਵੀ ਕਰਮ ਕਾਂਡੀ ਬਣਾਈ ਜਾ ਰਿਹਾ। ਇਹਦੇ ਨਾਲ ਸਾਹਿਬ ਕਹਿਣਗੇ, ਬੁੱਢੋਗੇ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਉਭਾਗੇ ਪੰਡੀਆ, ਕਵਨ ਕੁਮਤ ਤੁਮ ਲਾਗੇ। ਕਿਹੜੀ ਭੈੜੀ ਮਤ ਲੈ ਲਈ ਹੈ, ਇਹ ਤਾਂ ਤੈਨੂੰ ਡੋਬ ਦੇਵੇਗੀ ਤੇ ਸੱਚਮੁੱਚ ਡੁੱਬੇਗੀ ਕਿਸ਼ਤੀ ਤੋਂ, ਡੁੱਬੇਗੇ ਸਾਰੇ, ਨਾ ਤੁਮ ਬਚੋਗੇ ਨਾ ਸਾਥੀ ਤੁਹਾਰੇ। ਸਾਹਿਬ ਕਹਿੰਦੇ ਲੇਖੇ ਵਿੱਚ ਤਾਂ ਇੱਕੋ ਗੱਲ ਹੀ ਹੈ, ਉਹ ਸਮਝ, ਉਹ ਹੈ ਰੱਬ ਦੇ ਨਾਲ ਜੁੜਨਾ, ਮਨੁੱਖਤਾ ਨਾਲ ਪਿਆਰ ਕਰਨਾ, ਭਲੇ ਵਾਸਤੇ ਪਰ ਉਪਕਾਰ ਕਰਨੇ, ਦੂਜਿਆਂ ਦੇ ਕੰਮ ਆਉਣਾ, ਕਿਉਂਕਿ ਦਰਦ ਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ, ਵਰਨਾ ਤਾਇਤ ਕੇ ਲੀਏ ਕੁਝ ਕੰਮ ਨਾ ਥੇ ਕਰੋਬਿਆ। ਗਰੀਬ ਨਵਾਜ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਥਾਏ ਤਾਂ ਇੱਕੋ ਹੀ ਨੁਕਤਾ ਪੈਣਾ, ਉਹ ਹੈ ਤੇਰਾ ਦਿਲ ਚੰਗਾ ਹੋ ਜਾਵੇ, ਤੂੰ ਮਨੁੱਖਤਾ ਨੂੰ ਸਮਰਪਿਤ ਹੋ ਜਾਵੇਂ, ਆਪਣੀ ਜ਼ਿੰਦਗੀ ਨੂੰ ਤੂੰ ਸੱਚਮੁੱਚ ਪਰਮੇਸ਼ਰ ਦੇ ਹੁਕਮ ਨਾਲ ਸਰਸ਼ਾਰ ਕਰ ਲਵੇਂ।
ਮਹੱਲਾ ਪਹਿਲਾ, ਲਿਖ ਲਿਖ ਪੜਿਆ ਤੇ ਤਾ ਕੜਿਆ।
ਦੂਸਰੇ ਸਲੋਕ ਵਿੱਚ ਵੀ ਇਨਕਲਾਬੀ ਸਤਿਗੁਰੂ ਗੁਰੂ ਨਾਨਕ ਸਾਹਿਬ, ਜਿੱਥੇ ਆਪਾਂ ਕਹਿੰਦੇ ਵਾਹ ਪ੍ਰਗਟਿਓ ਮਰਦ ਅਗੰਬੜਾ, ਉੱਥੇ ਮੁਹੰਮਦ ਇਕਬਾਲ ਹੋਣਾ ਨੇ ਗੁਰੂ ਨਾਨਕ ਸਾਹਿਬ ਬਾਰੇ ਵੀ ਕਿਹਾ ਕਿ ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਗੁਰੂ ਮਰਦ ਗੰਬੜਾ, ਗੁਰੂ ਮਰਦੇ ਕਾਮਲ ਹੈ, ਤਾਂ ਹੀ ਗੁਰੂ ਇਹ ਇਨਕਲਾਬੀ ਬੋਲ ਸਾਨੂੰ ਬਖਸ਼ਿਸ਼ ਕਰ ਰਿਹਾ। ਲਿਖ ਲਿਖ ਪੜਿਆ ਵੀ ਬੰਦਾ ਬਹੁਤ ਸਾਰੀ ਪੜ੍ਹਾਈ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਕਰ ਲਵੇ ਤੇ ਜਿੰਨਾ ਵੱਧ ਤੋਂ ਵੱਧ ਪੜ੍ਹੀ ਜਾਵੇ। ਕਹਿੰਦੇ ਨਾਨਕ ਲੇਖਿਆ ਇੱਕ ਗੱਲ ਤੋਂ ਬਿਨਾਂ, ਬਾਕੀ ਤਾਂ ਤੇਤਾ ਕੜਿਆ। ਉਹ ਮਨ ਨੂੰ ਹੋਰ ਵੀ ਹੰਕਾਰ ਦੇ ਵਿੱਚ ਕਰੁਝ ਕਰੁਝ ਕੇ, ਕੜ ਕੜ ਕੇ ਅੰਦਰੇ ਅੰਦਰ ਸੜ ਰਿਹਾ ਹੈ, ਉਹਦੇ ਅੰਦਰ ਕਈ ਤਰ੍ਹਾਂ ਦੀ ਅੱਗ ਜਿਹੜੀ ਹੈ ਉਹਨੂੰ ਸਾੜ ਰਹੀ ਹੈ।
ਬਹੁ ਤੀਰਥ ਭਵਿਆ ਤੇਤੋ ਲਵਿਆ,
ਮਨੁੱਖ ਕਈ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ ਭਟਕ ਰਿਹਾ ਤੇ ਉਨਾ ਹੀ ਹੋਰ ਲਵਿਆ, ਲਾਉਂ ਲਾਉਂ ਕਰਦਾ, ਬੋਲਦਾ ਵੇਖੋ ਮੈਂ ਇੰਨੇ ਤੀਰਥ ਨਹਾ ਲਏ ਹਨ।
ਬਹੁ ਭੇਖ ਕੀਆ ਦੇਹੀ ਦੁਖ ਦੀਆ,
ਅੰਦਰ ਧਰਮ ਨੇ ਬਾਹਰ ਭੇਖ ਬਣਾ ਲਿਆ, ਬਸ ਇੱਕ ਸਰੀਰ ਨੂੰ ਹੀ ਦੁੱਖ ਦਿੱਤਾ ਹੈ, ਕਿਉਂਕਿ ਇਹ ਭੇਖ ਇਹਦੇ ਲਈ ਲਾਹੇਵੰਦ ਸਾਬਤ ਨਹੀਂ ਹੋ ਸਕਿਆ।
ਹੋਵੇ ਜੀਆ ਆਪਣਾ ਕੀਆ,
ਇਹ ਮੇਰੀ ਜਿੰਦੇ ਹੁਣ ਤੂੰ ਆਪਣਾ ਕੀਤਾ ਸਹਾਰ, ਕਿਉਂਕਿ ਤੂੰ ਆਪ ਹੀ ਕੇਵਲ ਭੇਖ ਬਣਾਇਆ ਅੰਦਰੋਂ ਧਰਮ ਕਮਾਇਆ ਕੋਈ ਨਹੀਂ
ਅੰਨ ਨਾ ਖਾਇਆ ਸਾਧ ਗਵਾਇਆ
ਪਰਮੇਸ਼ਰ ਨੇ ਤਾਂ ਤੈਨੂੰ ਖਾਣ ਲਈ ਅਨਾਜ ਦਿੱਤਾ ਸੀ ਸਾਢੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ ਤੇ ਤੂੰ ਵਰਤ ਰੱਖ ਕੇ ਬਹਿ ਗਿਆ ਅੰਨ ਦਾ ਤਿਆਗ ਕਰਕੇ ਬਹਿ ਗਿਆ ਅੰਨ ਨਾ ਖਾਇਆ ਸਾਧ ਗਵਾਇਆ ਸਗੋਂ ਤੂੰ ਇਸ ਅਨਾਜ ਦਾ ਸਵਾਦ ਗਵਾ ਲਿਆ ਆਪਣੀ ਜ਼ਿੰਦਗੀ ਵਿੱਚੋਂ
ਬਹੁਤ ਦੁੱਖ ਪਾਇਆ ਦੂਜਾ ਪਾਇਆ
ਇੱਕ ਪਰਮੇਸ਼ਰ ਨਾਲ ਪ੍ਰੀਤ ਕਰਨ ਦੀ ਬਜਾਏ ਦੂਜੇ ਭਾਵ ਵਿੱਚ ਜੁੜ ਕੇ ਤੂੰ ਵੇਖ ਕਿੰਨਾ ਦੁੱਖ ਪਾ ਰਿਹਾ ਹੈ
ਬਸਰ ਨਾ ਪਹਿਰੈ ਇਹ ਨਿਸ ਕਹਿਰੈ
ਤੂੰ ਤਾਂ ਆਪਣੇ ਤਨ ਤੋਂ ਵਸਤਰ ਵੀ ਉਤਾਰ ਦਿੱਤੇ ਨੰਗਾ ਹੋ ਕੇ ਤੁਰ ਪਿਆ ਹੁਣ ਦਿਨੇ ਰਾਤ ਦੁਖੀ ਹੋ ਰਿਹਾ ਹੈ
ਮੋਨ ਵੇ ਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ
ਜਿਹੜੀ ਤੂੰ ਮੌਨ ਧਾਰਨ ਕੀਤੀ ਹੈ ਚੁੱਪ ਧਾਰਨ ਇਹਦੇ ਨਾਲ ਤੂੰ ਕੁਰਾਏ ਪੈ ਗਿਆ ਵੇਖ ਵਿਗੁੱਚ ਰਿਹਾ ਵਿਗੁੱਤਾ ਭਾਵ ਖੁਆਰ ਹੋ ਰਿਹਾ ਤੇ ਕਿਉਂ ਤੂੰ ਗੁਰੂ ਤੋਂ ਬਿਨਾਂ ਗੁਰੂ ਦੇ ਉਪਦੇਸ਼ ਨੂੰ ਸਮਝਣ ਤੋਂ ਬਿਨਾਂ ਕਿਵੇਂ ਸੁਚੇਤ ਹੋ ਸਕਦਾ ਕਿਵੇਂ ਜਾਗ ਸਕਦਾ ਇਸ ਅਗਿਆਨਤਾ ਦੀ ਨੀਂਦ ਤੋਂ
ਪਾਵੇ ਪੇਤਾਣਾ ਆਪਣਾ ਕੀਆ ਕਮਾਣਾ
ਤੂੰ ਆਪਣੇ ਪੈਰਾਂ ਤੋਂ ਜੁੱਤੀ ਵੀ ਉਤਾਰ ਦਿੱਤੀ ਹੈ ਤੇ ਆਪਣਾ ਕੀਤਾ ਹੁਣ ਆਪ ਪਾ ਰਿਹਾ ਠਰੂ ਠਰੂ ਕਰੀ ਜਾਣਾ ਭਾਵ ਇਹ ਸੋਚ ਰਿਹਾ ਵੀ ਸ਼ਾਇਦ ਨੰਗੇ ਪੈਰ ਤੁਰਾਂਗਾ ਤੇ ਇਵੇਂ ਮੈਂ ਬਹੁਤਾ ਧਰਮੀ ਬਣ ਜਾਵਾਂਗਾ
ਹਲ ਮਲ ਖਾਏ ਸਿਰ ਛਾਈ ਪਾਈ
ਚੰਗੇ ਸ੍ਰੇਸ਼ਟ ਪਦਾਰਥ ਛੱਡ ਕੇ ਤੂੰ ਅਲ ਮਲ ਗੰਦਗੀ ਆਦਿ ਖਾ ਰਿਹਾ ਭਾਵ ਸਿਰ ਵਿੱਚ ਸਵਾਹ ਪਾ ਕੇ ਇਹ ਸਮਝ ਰਿਹਾ ਵੀ ਸ਼ਾਇਦ ਕੰਧ ਮੂਲ ਜਾਂ ਇਹ ਗੰਦਗੀ ਆਦਿ ਖਾਣਾ ਇਵੇਂ ਮੈਨੂੰ ਲੋਕ ਕਹਿਣਗੇ ਵੀ ਬੜਾ ਧਰਮਾਤਮਾ ਹੈ
ਮੂਰਖ ਅੰਧਾ ਪੱਤ ਗਵਾਈ
ਇਸ ਪ੍ਰਕਾਰ ਅਗਿਆਨੀ ਮੂਰਖ ਅੰਧਲੇ ਜੀਵ ਨੇ ਆਪਣੀ ਪੱਤ ਗਵਾ ਲਈ ਹੈ
ਬਿਨ ਨਾਵੈ ਕਿਛ ਥਾਏ ਨਾ ਪਾਈ
ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਾਕੀ ਕੁਝ ਹੋਰ ਜਿਹੜੇ ਕਰਮ ਕਾਂਡ ਨੇ ਉਹ ਥਾਏ ਨਹੀਂ ਪੈਂਦੇ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ ਸਾਹਿਬ ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਕਿਉਂਕਿ ਨਾਨਕ ਕਹਿ ਘਰ ਕੇਵਲ ਨਾਮ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨ ਹੋਏ ਹੋਰ ਹੋਰ ਜਿਹੜੇ ਤੂੰ ਕਰਮ ਕਾਂਡ ਕਰਦਾ ਹੈ
ਰਹਿ ਬਿਬਾਣੀ ਮੜੀ ਮਸਾਣੇ
ਤੂੰ ਆਪਣਾ ਨਿਵਾਸ ਮਸਾਣਾ ਵਿੱਚ ਮੜੀਆਂ ਵਿੱਚ ਜਿੱਥੇ ਇਕਾਂਤ ਹੋਵੇ ਉੱਥੇ ਰੱਖਦਾ ਹੈ
ਅੰਧ ਨਾ ਜਾਣੇ ਫਿਰ ਪਛਤਾਣੇ
ਅੰਧਲਾ ਮਨੁੱਖ ਵੇਖੋ ਅਗਿਆਨਤਾ ਦੇ ਕਾਰਨ ਰੱਬ ਨਾਲ ਨਹੀਂ ਜੁੜਦਾ ਕਰਮ ਕਾਂਡ ਕਰਦਾ ਫਿਰ ਇਹਨੂੰ ਪਛਤਾਉਣਾ ਪੈਂਦਾ ਭਰਤਰੀ ਨੇ ਵੀ ਪਛਤਾਇਆ ਸੀ ਨਾ ਕਹਿਣ ਲੱਗਾ ਕਰ ਚਿੱਤ ਇਕਾਗਰ ਕੋ ਮੰਤਰ ਜਪੇ ਸ਼ਮਸ਼ਾਨਨ ਮੈਂ ਨਿਜ ਖੁੰਜ ਖਪੇ ਵਿਰਾਗ ਸਤਿਗ੍ਰੰਥ ਦੇ ਵਿੱਚ ਉਹਨੇ ਪਛਤਾਵਾ ਕੀਤਾ ਲਾਹਨਤਾਂ ਪਾਈਆਂ ਇਹੋ ਜਿਹੇ ਤਿਆਗ ਨੂੰ ਕਹਿਣ ਲੱਗਾ ਭਰਤਰੀ ਰਤਨ ਜੜਤ ਮੰਦਰ ਤਜੇ ਅਰ ਸਖੀਅਨ ਕੇ ਸਾਥ ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸਿਉ ਆਤ ਕਿਸੇ ਨੇ ਪਾਨ ਖਾ ਕੇ ਥੁੱਕਿਆ ਤੇ ਸੂਰਜ ਦੀਆਂ ਕਿਰਨਾਂ ਪਈਆਂ ਤੇ ਤੂੰ ਸਮਝਿਆ ਵੀ ਕੀਮਤੀ ਲਾਲ ਹੈ ਰਾਜ ਭਾਗ ਛੱਡ ਆਇਆ ਸੋਹਣੇ ਹੀਰੇ ਲਾਲ ਜੜਤ ਪਲੰਘ ਸੇਜਾ ਛੱਡ ਆਇਆ ਰਾਣੀਆਂ ਛੱਡ ਆਇਆ ਤੇ ਡਿੱਗਾਂ ਕਿੱਥੇ ਹੈ ਕਹਿਣ ਲੱਗਾ ਧ੍ਰਿਗ ਹੈ ਲੱਖ ਲਾਨ ਤੇ ਤੇਰੇ ਇਹੋ ਜਿਹੇ ਤਿਆਗ ਦੇ ਮੜੀਆਂ ਵਿੱਚ ਬੈਠ ਕੇ ਭੈੜੇ ਭੈੜੇ ਮੰਤਰ ਜਪੀ ਜਾਂਦਾ ਵੀ ਮੈਂ ਦੂਜਿਆਂ ਨੂੰ ਡਰਾਵਾਂ ਕਹਿਣ ਲੱਗਾ ਪਛਤਾਵਾ ਹੈ ਮੈਨੂੰ ਉਸ ਤਿਆਗ ਤੇ ਜਿਹੜਾ ਮੈਂ ਆਹ ਤਿਆਗ ਕੀਤਾ ਕਿ ਕਰ ਚਿੱਤ ਇਕਾਗਰ ਕੋ ਮੰਤਰ ਜਪੇ ਸ਼ਮਸ਼ਾਨਨ ਮੈਂ ਨਿਜ ਖੁੰਜ ਖਪੇ ਮੈਂ ਖਪਦਾ ਰਿਹਾ ਸ਼ਮਸ਼ਾਨਾਂ ਵਿੱਚ ਕਿਉਂਕਿ ਰਹਿ ਬਾਣੀ ਮੜੀ ਮਸਾਣੀ ਸਾਹਿਬ ਕਹਿੰਦੇ ਸਾਰਾ ਕੁਝ ਜਿਹੜਾ ਨਾ ਇਹ ਅਖੀਰ ਨੂੰ ਤੈਨੂੰ ਪਛਤਾਉਣਾ ਹੀ ਪਵੇਗਾ
ਸਤਿਗੁਰ ਭੇਟੇ ਸੋ ਸੁਖ ਪਾਏ
ਅਸਲ ਵਿੱਚ ਜਿਹੜਾ ਗੁਰੂ ਨੂੰ ਮਿਲਦਾ ਹੈ ਗੁਰੂ ਦੇ ਸਿਧਾਂਤ ਨੂੰ ਸਮਝਦਾ ਹੈ ਉਹਨੂੰ ਆਤਮਕ ਸੁਖ ਪ੍ਰਾਪਤ ਹੁੰਦਾ ਹੈ
ਹਰ ਕਾ ਨਾਮ ਮਨ ਵਸਾਏ
ਉਹ ਫਿਰ ਕਿਸੇ ਤਰ੍ਹਾਂ ਦਾ ਕੋਈ ਭੇਖ ਜਾਂ ਕਰਮ ਕਾਂਡ ਵਹਿਮ ਭਰਮ ਨਹੀਂ ਹਰੀ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ
ਨਾਨਕ ਨਦਰ ਕਰੇ ਸੋ ਪਾਏ
ਨਾਨਕ ਜਿਸ ਤੇ ਮਾਲਕ ਨਦਰ ਕਰਦਾ ਹੈ ਫਿਰ ਉਹ ਇਸ ਦਾਤ ਨੂੰ ਪ੍ਰਾਪਤ ਕਰਦਾ ਹੈ
ਆਸ ਆਂਦੇ ਸੇ ਤੇ ਨਿਹ ਕੇਵਲ ਹੋ ਮੈਂ ਸਬਦ ਜਲਾਏ
ਉਹਦੀ ਜ਼ਿੰਦਗੀ ਵਿੱਚ ਸਾਰੀਆਂ ਆਸਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਉਹਦੇ ਅੰਦੇਸੇ ਫਿਕਰ ਝੋਰੇ ਮੁੱਕ ਜਾਂਦੇ ਨੇ ਉਹ ਭਾਵੇਂ ਫਿਕਰ ਹੋਵੇ ਭਾਵੇਂ ਆਸਾ ਹੋਵੇ ਆਪਣੇ ਆਪ ਨੂੰ ਨਿਹ ਕੇਵਲ ਨਿਰਲੇਪ ਰੱਖਦਾ ਹਰਕ ਸੋਗ ਤੋਂ ਨਿਆਰਾ ਰਹਿੰਦਾ ਤੇ ਗੁਰੂ ਦੇ ਸ਼ਬਦ ਰਾਹੀਂ ਹਉਮੈ ਨੂੰ ਆਪਣੀ ਜ਼ਿੰਦਗੀ ਵਿੱਚੋਂ ਸਾੜ ਦਿੰਦਾ ਭਾਵ ਖਤਮ ਕਰ ਦਿੰਦਾ ਹੈ।
ਪੌੜੀ ਭਗਤ ਤੇਰਾ ਮਨ ਭਾਵ ਦੇ ਦਰ ਸੋਹਣ ਕੀਰਤ ਗਾਵ ਦੇ।
ਪੌੜੀ ਵੀ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਤੇਰੇ ਭਗਤ ਨੇ ਨਾ ਉਹ ਇਹ ਉੱਪਰਲੇ ਕਰਮ ਕਾਂਡ ਜਿਹੜੇ ਦੱਸੇ ਉਹ ਨਹੀਂ ਕਰਦੇ, ਉਹ ਤੇ ਭਗਤੀ ਕਰਦੇ ਹੋਏ ਤੇਰੇ ਦਰ ਤੇ ਤੇਰੀ ਕੀਰਤੀ ਗਾਉਂਦੇ ਹੋਏ ਸ਼ੋਭਦੇ ਨੇ, ਸੋਹਣੇ ਲੱਗਦੇ ਨੇ ਤੇ ਤੇਰੇ ਮਨ ਨੂੰ ਉਹ ਭਾਉਂਦੇ ਨੇ। ਕਿਉਂਕਿ ਵਾਹੋ ਵਾਹੋ ਕਰੈ ਸੇਈ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਭਗਤ ਤੇਰੇ ਮਨ ਵਿੱਚ ਚੰਗੇ ਲੱਗਦੇ ਨੇ ਜਦੋਂ ਉਹ ਹੋਰ ਕਰਮ ਕਾਂਡ ਨਹੀਂ ਕਰਦੇ, ਉਹ ਤੇਰੀ ਕੀਰਤੀ ਗਾਉਂਦੇ ਨੇ, ਤੇਰੇ ਦਰ ਤੇ ਮਨ ਨੂੰ ਸੋਹਣੇ ਲੱਗਦੇ ਨੇ, ਸ਼ੋਭਾ ਪਾਉਂਦੇ ਹਨ।
ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਨੀ ਧਾਵ ਦੇ।
ਇਹ ਨਾਨਕ ਜਿਹੜੇ ਮਾਲਕ ਦੀ ਨਦਰੇ ਕਰਮ ਬਖਸ਼ਿਸ਼ ਤੋਂ ਬਾਹਰੇ ਨੇ ਨਾ, ਉਹ ਪਰਮਾਤਮਾ ਦੇ ਦਰ ਤੇ ਢੋਈ ਨਹੀਂ ਪ੍ਰਾਪਤ ਕਰ ਸਕਦੇ। ਉਹ ਫਿਰ ਧਾਮਦੇ ਦੌੜਦੇ ਭੱਜਦੇ ਰਹਿੰਦੇ ਨੇ, ਜਿਹੜੇ ਭੇਖ ਕਰਦੇ ਨੇ, ਕਰਮ ਕਾਂਡ ਕਰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਵੀ ਕਦੇ ਭੁੱਲ ਕੇ ਵੀ ਧਰਮ ਦੇ ਨਾਮ ਤੇ ਪਖੰਡ ਨਾ ਕਰੀ, ਕਿਉਂਕਿ ਕਾਹੇ ਕੋ ਡਿੰਪ ਕਰੈ ਮਨ ਮੂਰਖ, ਡਿੰਪ ਕਰੈ ਆਪਣੀ ਪੱਤ ਖਵੈ ਹੈ। ਕਾਹੇ ਕੋ ਲੋਗ ਠੱਗੇ ਠੱਗ ਲੋਗਨ, ਲੋਕ ਗਏ ਪਰ ਲੋਕ ਗਵੈ ਹੈ। ਦੀਨ ਦਿਆਲ ਕੀ ਠੌਰ ਜਹਾਂ, ਤੇ ਠੌਰ ਵਿਖੈ ਤੋ ਠੌਰ ਨਾ ਐ ਹੈ। ਰੱਬ ਦੀ ਹਜੂਰੀ ਵਿੱਚ ਤੈਨੂੰ ਥਾਂ ਨਹੀਂ ਮਿਲਣੀ, ਕਿਉਂਕਿ ਦਰ ਢੋ ਨਾ ਲੈਣੀ ਧਾਮ ਦੇ। ਉਹ ਫਿਰ ਭਟਕਦੇ ਫਿਰਦੇ ਨੇ, ਉਹਨਾਂ ਨੂੰ ਢੋਈ ਨਹੀਂ ਮਿਲਦੀ।
ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਨਾ ਉਹ ਗਣਾਏ ਦੇ।
ਇੱਕ ਉਹ ਨੇ ਜਿਹੜੇ ਆਪਣੇ ਮੂਲ ਨੂੰ ਨਹੀਂ ਬੁੱਝਦੇ, ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅੰਦਰੋਂ ਪਰਮਾਤਮਾ ਦੀ ਪ੍ਰਾਪਤੀ ਦੀ ਅਣਹੋਂਦ ਤੇ ਫਿਰ ਵੀ ਆਪਣਾ ਆਪ ਗਣਾਈ ਜਾਂਦੇ ਨੇ, ਹੰਕਾਰੀ ਬਣੀ ਜਾਂਦੇ ਹਨ।
ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ।
ਪ੍ਰਭੂ ਜੀ ਮੈਂ ਤੇਰੇ ਦਰ ਦਾ, ਤੇਰੇ ਦਰ ਤੇ ਗਾਉਣ ਵਾਲਾ ਭਾਟ ਢਾਡੀ ਹਾਂ, ਬੜਾ ਨੀਵੀ ਜਾਤ ਦਾ ਹਾਂ ਭਾ, ਮੇਰੇ ਵਿੱਚ ਕੋਈ ਗੁਣ ਨਹੀਂ। ਹੋਰ ਲੋਕ ਹੰਕਾਰ ਦੇ ਕਾਰਨ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਅਖਵਾਉਂਦੇ ਹਨ।
ਤਿੰਨ ਮੰਗਾ ਜੇ ਤੁਜੈ ਤੇ ਆਏ ਦੇ।
ਬਸ ਮੇਰੀ ਤੇਰੇ ਅੱਗੇ ਇਹੀ ਅਰਦਾਸ ਹੈ, ਮੈਂ ਤੇਰੇ ਦਰ ਤੋਂ ਇਹੀ ਮੰਗਦਾ ਹਾਂ, ਮੈਨੂੰ ਉਹਨਾਂ ਦੀ ਸੰਗਤ ਦੇ। ਤਿੰਨ ਮੰਗਾ ਜੇ ਤੁਜੈ ਤੇ ਆਏ ਦੇ, ਜਿਹੜੇ ਤੈਨੂੰ ਧਿਆਉਂਦੇ ਨੇ, ਭਾਵ ਜਿਹੜੇ ਕਰਮ ਕਾਂਡ ਕਰਦੇ ਵਹਿਮ ਭਰਮ, ਉਹਨਾਂ ਦੀ ਸੰਗਤ ਨਹੀਂ, ਉਹਨਾਂ ਤੋਂ ਤੇ ਸਗੋਂ ਕਿਹਾ ਦੂਰ ਰੱਖੀ। ਉਹਨਾਂ ਦੀ ਸੰਗਤ ਦੇ ਜਿਹੜੇ ਤੈਨੂੰ ਧਿਆਉਂਦੇ ਨੇ, ਜਿਹੜੇ ਸਿਧਾਂਤਵਾਦੀ ਨੇ, ਜਿਹੜੇ ਸੱਚਮੁੱਚ ਤੇਰੇ ਨਾਲ ਜੁੜ ਗਏ ਨੇ, ਜਿਹੜੇ ਕੋਈ ਵਹਿਮ ਭਰਮ ਕੋਈ ਕਰਮ ਕਾਂਡ ਨਹੀਂ ਕਰਦੇ, ਉਹਨਾਂ ਪਿਆਰਿਆਂ ਦੀ, ਉਹਨਾਂ ਗੁਰਮੁਖਾਂ ਦੀ ਸੰਗਤ ਦੇ ਜਿਨ੍ਹਾਂ ਨਾਲ ਰਹਿ ਕੇ ਅਸੀਂ ਵੀ ਤੁਹਾਡੇ ਨਾਲ ਜੁੜ ਸਕੀਏ। ਕਿਉਂਕਿ ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਵਿੱਚ ਜ਼ਿਕਰ ਕੀਤਾ, ਇਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਸਮਝਾਇਆ, ਖੂਕ ਮਲ ਹਾਰੀ ਗਜ ਗਧਾ ਬਬੂਤ ਧਾਰੀ, ਗਿੱਧੂਆ ਮਸਾਨ ਵਾਸ ਕਰਿਓ ਹੀ ਕਰਤ ਹੈ, ਘੁੱਗੂ ਮੱਟ ਵਾਸੀ ਲੱਗੇ ਡੋਲਤ ਉਦਾਸੀ ਮਿਰਗ, ਤਰਵਰ ਸਦੀਵ ਮੋਨ ਸਾਧ ਹੀ ਮਰਤ ਹੈ। ਕੀ ਹੋਇਆ ਜੇ ਤੂੰ ਇਹ ਸਾਰਾ ਕੁਝ ਤਿਆਗ ਦਿੱਤਾ, ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ, ਤੇ ਤੂੰ ਗਊਨ ਕੇ ਜਈਆ ਬ੍ਰਿਖ ਭਈਆ ਮਾਨੀਅਤ ਹੈ। ਜੇ ਤੂੰ ਅੰਨ ਦਾ ਤਿਆਗ ਕਰਕੇ ਘਾਹ ਫੂਸ ਕੰਧ ਮੂਲ ਖਾਨਾ, ਤੈਨੂੰ ਇੱਕ ਗਊ ਦਾ ਜਾਇਆ ਬਲਦ ਕਵਾਂਗੇ, ਤੋਂ ਵੱਡੀ ਹੋਰ ਤਸਬੀਹ ਕੀ ਹੈ। ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤਾ, ਬਾਂਦਰ ਕਦੇ ਪੈਰਾਂ ਵਿੱਚ ਜੁੱਤੀ ਪਾਉਂਦੇ ਨੇ, ਕਦੇ ਹਿਰਨ ਆਪਣੇ ਤਨ ਤੇ ਕੱਪੜਾ ਪਹਿਨਦੇ ਨੇ, ਤੂੰ ਹਿਰਨ ਤੋਂ ਵੱਧ ਹੋਰ ਕੀ ਹੈ। ਜੇ ਤੂੰ ਕਵੇਂ ਮੈਂ ਕਿਸੇ ਮੱਠ ਵਿੱਚ ਬੈਠ ਜਾਵਾਂ, ਤੇ ਘੁੱਗੂ ਉੱਲੂ ਮੱਠਾਂ ਵਿੱਚ ਹੀ ਰਹਿੰਦੇ ਨੇ। ਜੇ ਤੂੰ ਕਵੇਂ ਮੈਂ ਪਿੰਡੇ ਤੇ ਸਵਾਹ ਮਲ ਲਵਾਂ, ਤੇ ਵੇਖ ਹਾਥੀ ਤੇ ਗਧੇ ਉਹ ਆਪਣੇ ਸਿਰ ਵਿੱਚ ਆਪਣੇ ਪਿੰਡੇ ਤੇ ਸਵਾਹ ਮਲ ਕੇ ਆਪਣੇ ਆਪ ਨੂੰ ਮਲੀਨ ਕਰਦੇ ਨੇ। ਜੇ ਤੂੰ ਕਵੇਂ ਮੈਂ ਅਲ ਮਲ ਖਾਈ ਗੰਦਗੀ ਖਾਵਾਂ, ਸ਼ਹਿ ਦੇਵੇਂ ਕੋਈ ਧਰਮ ਕਮਾ ਸਕਦਾ। ਸਾਹਿਬ ਕਹਿੰਦੇ ਖੂਕ ਮਲ ਹਾਰੀ, ਸੂਰ ਸਦਾ ਗੰਦਗੀ ਖਾਂਦੇ ਨੇ ਨਾ, ਉਹ ਤਾਂ ਅਜੇ ਤੱਕ ਧਰਮੀ ਬਣੇ ਕੋਈ ਨਹੀਂ। ਗਰੀਬ ਨਵਾਜ਼ ਨੇ ਦਸਾਂ ਜਾਮਿਆਂ ਦੇ ਵਿੱਚ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਕਿ ਰੱਬ ਦੀ ਬੰਦਗੀ ਜਿਹੜੀ ਹੈ ਇਦੋਂ ਉੱਪਰ ਕਰਮ ਨਹੀਂ। ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ, ਜਿਹਨੇ ਰੱਬ ਦੀ ਕੀਰਤੀ ਕਰ ਲਈ ਉਹਨੇ ਸਾਰੇ ਧਰਮ ਕਰਮ ਕਮਾ ਲਏ। ਆਓ ਜਿੱਥੇ ਪਾਵਨ ਮੁੱਖ ਵਾਕ ਦੀ ਵਿਚਾਰ ਆਪਨੇ ਸਰਵਣ ਕੀਤੀ ਹੈ, ਇਸ ਤੋਂ ਪਹਿਲਾਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰੀ ਜੀਵਨ ਦੇ ਬਾਰੇ ਆਪਾਂ ਨੇ ਵਿਚਾਰਾਂ ਦੀ ਸਾਂਝ ਪਾਈ ਹੈ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਰਬੱਤ ਸੰਗਤਾਂ ਨੂੰ ਫਿਰ ਇੱਕ ਵਾਰ ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਜਿੱਥੇ ਆਪ ਜੀ ਨੇ ਅੱਜ ਗੁਰਪੁਰਬ ਦੇ ਸੰਬੰਧ ਵਿੱਚ ਗੁਰਬਾਣੀ ਕਥਾ ਸਰਵਣ ਕੀਤੀ ਹੈ, ਇਸੇ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ੍ਰੀ ਅਖੰਡਪੁਰ ਸਾਹਿਬ ਜੀ ਦੀ ਸੰਪੂਰਨਤਾ ਹੋਣੀ ਹੈ। 9 ਵਜੇ ਤੋਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੌ ਦਾ ਸਿੱਧਾ ਪ੍ਰਸਾਰਣ ਜਿਹੜਾ ਹੈ ਉਹ PTC ਨਿਊਜ਼ ਚੈਨਲ ਦੇ ਰਾਹੀਂ ਆਪ ਸੰਗਤਾਂ ਨੂੰ ਦਿਖਾਇਆ ਜਾਣਾ। ਆਓ ਪਾਵਨ ਮੁੱਖ ਵਾਕ, ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਜੋ ਤੁਕਾਂ ਹਨ ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗੁਣਾਏਂਦੇ, ਹੋ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏਂਦੇ, ਤਿੰਨ ਮੰਗਾ ਜੇ ਤੁਜੈ ਤੇ ਆਏਂਦੇ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।